पंकज बंदन पद पंकज बंदन सिमरो अंगद दुख निकंदन गुर अमरदास हृदय श्री गुरु रामदास गुण गाऊं गुर अर्जन बिगनन के नासक बिगनन के नासक श्री हर गोविंद शुभ सुमत प्रकाशक श्री हर राय नमो कार जोरी नमो कार जोरी श्री हर कृष्ण मनाओ तेग बहादुर परम के रूपाला वाहि गुरु परम के रूपाला श्री गुरु गोविंद सिंह विसाला तारों तारा तार सीसा वाहे गुरु पौना पौना
सीसा
बंदो बार बार जगदीशा जा मह अमृत ज्ञान है माणिक भगत वैराग श्री गुरु ग्रंथ साहिब उधद बंदों कर अनुराग एकंकारा सतगुरु तेह प्रसाद सच होए वाहे गुरु जी की फतेह है विघ्न विनाशन सोए वाहिगुरु जी की फतेह है विघ्न विनाशन सोए
श्री वाहिगुरु जी खंडे तार चलहे नह गिरे सूखम अधका केस ते परे नहीं कमाए सक होंगे ताही प्राणन को पलटो जिस माही
वाहि गुरु जी का खालसा वाहि गुरु जी की फतेह जुगहो जुग अटल चवर शतर तखत दे मालिक तन तन साहिब सतगुरु श्री गुरु ग्रंथ साहिब महाराज सच्चे पातशाह जी दी पावन पवित्र हजूरी अंदर सज बैठी साध संगत जीओ आप जी बड पागे हो जो नेता प्रति इस पवित्र दरबार विच बैठ के सतगुरां दी अमृतमय बाणी दा कीर्तन और उपरंत लड़ीवार गुरु इतिहास दी कथा नूं श्रवण करदे हो साध संगत जीओ कल आपां ने दीवान विच गुरु इतिहास इथों तक विचारिया और श्रवण कीता भाई मंझ जी ने धन गुरु अर्जन देव महाराज सचे पातशाह जी दे पवित्र चरण कमलां विच आके बेनती कीती है ਆਖਿਆ ਮਹਾਰਾਜੇ ਕਿਰਪਾ ਕਰੋ ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਮੇਰੇ ਅੰਦਰ ਇਹ ਬਹੁਤ ਲਾਲਸਾ ਹੈ, ਇੱਛਾ ਹੈ, ਮੈਂ ਸਿੱਖੀ ਨੂੰ ਧਾਰਨ ਕਰਾਂ, ਗੁਰੂ ਨਾਨਕ ਦੇ ਦਰ ਦਾ ਸੇਵਾਦਾਰ ਸਿੱਖ ਬਣ ਕੇ ਮੈਂ ਆਪਣਾ ਜੀਵਨ ਸਫਲਾ ਕਰਾਂ, ਐਸੀ ਮੇਰੇ ਤੇ ਕਿਰਪਾ ਕਰੋ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਬਚਨ ਕਰਦੇ ਨੇ, ਕਹਿਣ ਲੱਗੇ ਐ ਭਾਈ ਮੰਜ, ਤੇਰੀ ਜਿਗਿਆਸਾ ਔਰ ਭਾਵਨਾ ਤਾਂ ਬਹੁਤ ਸ੍ਰੇਸ਼ਟ ਹੈ, ਚੰਗੀ ਹੈ, ਪਰ ਤੈਨੂੰ ਇੱਕ ਗੱਲ ਦੱਸਦੇ ਹਾਂ, ਸਿੱਖੀ ਬੜੀ ਬਰੀਕ ਹੈ। ਤੂੰ ਗੁਰੂ ਨਾਨਕ ਦੇ ਘਰੋਂ ਸਰਵੋਤਮ ਦਾਤ ਮੰਗੀ ਹੈ, ਇਹ ਸਿੱਖੀ ਬਹੁਤ ਬਰੀਕ ਹੈ, ਬੜੀ ਸੂਖਮ ਹੈ। ਤੂੰ ਪਿੰਡ ਦਾ ਚੌਧਰੀ ਹੈ, ਇਲਾਕੇ ਵਿੱਚ, ਨਗਰ ਵਿੱਚ, ਲੋਕਾਂ ਵਿੱਚ ਤੇਰੀ ਬਹੁਤ ਇੱਜ਼ਤ ਮਾਨ ਸਤਿਕਾਰ ਹੈ। ਤੂੰ ਸਖੀ ਸਰਬਤ ਦਾ ਚੇਲਾ ਵੀ ਹੈ, ਇਹ ਸਾਰਾ ਕੁਝ ਤੈਨੂੰ ਛੱਡਣਾ ਪਵੇਗਾ। ਸਿੱਖੀ ਨੂੰ ਧਾਰਨ ਕਰਦਿਆਂ ਇਸ ਖੰਡੇ ਦੀ ਧਾਰ ਤੇ ਤੈਨੂੰ ਚੱਲਣਾ ਪਵੇਗਾ। ਕੀ ਇਹ ਸਾਰਾ ਕੁਝ ਤੂੰ ਸਹਿ ਲਵੇਗਾ? ਕਿਉਂਕਿ ਸਿੱਖੀ ਬਹੁਤ ਵੱਡੀ ਦਾਤ ਹੈ। ਗੁਰੂ ਕੇ ਸਵਾਰੋ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਬਚਨ ਕਹਿੰਦੇ ਨੇ, ਤੇ ਅੱਗੋਂ ਇਹਨਾਂ ਬਚਨਾਂ ਨੂੰ ਸੁਣ ਕੇ ਭਾਈ ਮੰਝ ਕੀ ਬੇਨਤੀ ਕਰਦੇ ਨੇ, ਆਓ ਗੁਰੂ ਕੇ ਸਵਾਰੋ ਇਦੂ ਅੱਗੇ ਇਤਿਹਾਸ ਦੀ ਵਿਚਾਰ ਅੱਜ ਦੇ ਦੀਵਾਨ ਵਿੱਚ ਆਪਾਂ ਗੁਰੂ ਕੀ ਬਖਸ਼ ਸਦਕਾ ਵਿਚਾਰਾਂਗੇ ਔਰ ਸ਼੍ਰਵਣ ਕਰਾਂਗੇ। ਕੁਝ ਕਹਿਣ ਤੋਂ ਪਹਿਲਾਂ ਸਾਰੇ ਇੱਕ ਵਾਰੀ ਰਸਨਾ ਕਰੋ ਪਵਿੱਤਰ, ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਖੰਡੇ ਤਾਰੋ ਚਲਹੇ ਨਹਿ ਗਿਰੇ, ਸੂਖਮ ਅਦਕਾ ਕੇਸ ਤੇ ਪਰੇ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਐ ਮੰਜ, ਇਹ ਖੰਡੇ ਧਾਰ ਮਾਰਗ ਹੈ, ਇਸ ਖੰਡੇ ਦੀ ਧਾਰ ਤੇ ਕਦਮ ਰੱਖਦਿਆਂ ਗਿਰਨਾ ਵੀ ਨਹੀਂ ਹੁੰਦਾ, ਬਹੁਤ ਸੂਖਮ ਰਸਤਾ ਹੈ, ਕੇਸ ਤੋਂ ਵੀ ਬਰੀਕ ਹੈ, ਇਹ ਤੂੰ ਜਿਹੜੀ ਸਿੱਖੀ ਦੀ ਦਾਤ ਮੰਗੀ ਹੈ।
ਨਹੀਂ ਕਮਾਏ ਸਕ ਹੋਗੇ ਤਾਹੀ, ਪ੍ਰਾਨਨ ਕੋ ਪਲਟੋ ਜਿਸ ਮਾਹੀ।
ਕਹਿਣ ਲੱਗੇ ਐ ਭਾਈ ਮੰਜ, ਤੂੰ ਇਸ ਸਿੱਖੀ ਨੂੰ ਕਮਾ ਨਹੀਂ ਸਕੇਗਾ, ਕਿਉਂਕਿ ਇਹਦਾ ਬਦਲਾ ਪ੍ਰਾਣ ਹਨ। ਜੇ ਪ੍ਰਾਣ ਆਪਣੇ ਕੁਰਬਾਨ ਕਰਨ ਲਈ ਤਿਆਰ ਹੈ, ਐਡੀ ਵੱਡੀ ਮੁਸ਼ਕਤ ਹੈ, ਭਾਵ ਸਾਰਾ ਜੀਵਨ ਹੀ ਬਦਲਣਾ ਪਵੇਗਾ ਔਰ ਬੜਾ ਸੂਖਮ ਰਸਤੇ ਤੇ ਚੱਲਣਾ ਹੋਵੇਗਾ।
ਆਪਾ ਜਹਾਂ ਜਨਾਵੋ ਨਾਹੀ, ਦੇਹ ਸੀਸ ਪਰ ਸੀ ਨਾ ਕਰਾਹੀ।
ਭਾਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਐ ਮੰਜ, ਇਸ ਸਿੱਖੀ ਨੂੰ ਕਮਾਉਂਦਿਆਂ ਹੋਇਆਂ ਆਪਣਾ ਆਪਾ ਨਹੀਂ ਜਣਾਉਣਾ ਹੁੰਦਾ, ਬਿਲਕੁਲ ਨਹੀਂ ਜਣਾਉਣਾ ਹੁੰਦਾ, ਇਹਦੇ ਵਿੱਚ ਆਪਣਾ ਆਪਾ ਗਵਾਉਣਾ ਹੁੰਦਾ ਹੈ। ਦੇਹ ਸੀਸ, ਇਹਦੇ ਚ ਸੀਸ ਭੇਟਾ ਕਰਨਾ, ਪਰ ਸੀਸ ਭੇਟਾ ਕਰਕੇ ਵੀ ਸੀ ਨਾ ਕਰਾਹੀ, ਸੀਸ ਦੇ ਕੇ ਵੀ ਸੀ ਕਰਨ ਦੀ ਇੱਥੇ ਜਗ੍ਹਾ ਨਹੀਂ ਹੈ, ਇਹ ਸਿੱਖੀ ਇੰਨੀ ਬਰੀਕ ਹੈ।
ਹਰ ਜਬ ਸਿੱਖ ਹਮਾਰੋ ਹੋਵੇ, ਆਪ ਜਸ ਲਹਿ ਸਕਲ ਧਨ ਖੋਵੇ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਐ ਮੰਜ, ਅਗਲੀ ਗੱਲ ਤੈਨੂੰ ਹੋਰ ਕਹਿ ਦੇਨੇ ਆ, ਜਦੋਂ ਤੂੰ ਸਾਡਾ ਸਿੱਖ ਹੋਵੇਗਾ, ਆਪ ਜਸ ਲਹਿ ਸਕਲ ਧਨ ਖੋਵੇ, ਦੋ ਗੱਲਾਂ ਹੋਣਗੀਆਂ। ਪਹਿਲੀ, ਕਹਿ ਲੱਗੇ ਤੇਰਾ ਇੱਜ਼ਤ ਮਾਣ ਜਿਹੜਾ ਅੱਜ ਬਣਿਆ ਹੋਇਆ ਇਹ ਨਹੀਂ ਰਹੇਗਾ। ਦੂਸਰੀ ਗੱਲ, ਜੋ ਤੇਰੇ ਕੋਲ ਧਨ ਹੈ, ਦੌਲਤ ਹੈ, ਉਹ ਵੀ ਨਹੀਂ ਰਹੇਗੀ, ਕਿਉਂਕਿ ਤੂੰ ਸਿੱਖੀ ਨੂੰ ਕਬੂਲ ਕਰਨਾ ਹੈ।
ਖੁੱਲ ਕੇ ਲੋਕ ਕਰਹੇ ਉਪਹਾਸ, ਨਹੀਂ ਬੈਠੇ ਬੇ ਦੇਹ ਨਿਜ ਪਾਸ।
ਕਹਿ ਲੱਗੇ ਐ ਭਾਈ ਮੰਜ, ਜਿਹੜੇ ਕੁੱਲ ਦੇ ਲੋਕ ਨੇ ਤੇਰੇ ਕੁੱਲ ਦੇ, ਤੇਰੇ ਸੰਬੰਧੀ ਜਾਂ ਆਸੇ ਪਾਸੇ ਦੇ ਹੋਰ ਲੋਕ ਤੇਰਾ ਉਪਕਾਸ ਕਰਨਗੇ, ਮਖੌਲ ਕਰਨਗੇ। ਨਹੀਂ ਬੈਠ ਪੈ ਦੇਹ ਨਿਜ ਪਾਸ, ਨਾ ਤਾਂ ਉਹ ਆਪ ਤੇਰੇ ਕੋਲ ਬੈਠਣਗੇ, ਨਾ ਕਹਿੰਦੇ ਨੇ ਕਿਸੇ ਨੂੰ ਤੇਰੇ ਕੋਲ ਉਹ ਬੈਠਣ ਦੇਣਗੇ।
ਇਹਦੀ ਬਾਤ ਸਹੋ ਮਨ ਲਾਏ, ਤੋ ਹਮਰੋ ਸਿੱਖ ਹੂਜੇ ਆਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੰਜ, ਜੇ ਇੰਨੀ ਗੱਲ ਤੂੰ ਸਹਿਣ ਲਈ ਤਿਆਰ ਹੈ ਤਾਂ ਫਿਰ ਤੂੰ ਸਾਡਾ ਸਿੱਖ ਆ ਕੇ ਹੋ, ਫਿਰ ਤਾਂ ਗੱਲ ਪ੍ਰਵਾਨ ਹੈ। ਪਰ ਆਹ ਗੱਲਾਂ ਤੈਨੂੰ ਸਾਰੀਆਂ ਯਾਦ ਰੱਖਣੀਆਂ ਚਾਹੀਦੀਆਂ ਹਨ।
ਨਾਹੀਂ ਤਾਂ ਸੇਵੋ ਪੀਰ ਮੁਕਾਮੋ, ਸਿੱਖੀ ਕੋ ਲੀਜੇ ਨਹਿ ਨਾਮੋ।
ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਹੀਂ ਤਾਂ ਭਾਈ ਮੰਜ, ਜੇ ਤੇਰਾ ਮਨ ਨਹੀਂ ਕਰਦਾ ਆ ਜੋ ਗੱਲਾਂ ਬਚਨ ਕਹਿ ਨੇ, ਜੇ ਤੈਨੂੰ ਇਹ ਬਚਨ ਪ੍ਰਵਾਨ ਨਹੀਂ ਤਾਂ ਫਿਰ ਇਉਂ ਕਰ ਬਈ ਤੂੰ ਜਿਵੇਂ ਆਪਣੇ ਪੀਰ ਨੂੰ ਘਰ ਵਿੱਚ ਪੂਜਦਾ, ਕਿਉਂਕਿ ਉਹ ਸਖੀ ਸਰਵਰ ਦਾ ਚੇਲਾ ਸੀ, ਜਿਵੇਂ ਤੂੰ ਆਪਣੇ ਘਰ ਵਿੱਚ ਪੀਰ ਨੂੰ ਪੂਜਦਾ ਹੈ, ਕਹਿੰਦੇ ਇਸੇ ਤਰ੍ਹਾਂ ਉਹਦੀ ਪੂਜਾ ਕਰਦਾ ਰਹਿ, ਠੀਕ ਹੈ। ਤੂੰ ਸਿੱਖੀ ਦਾ ਨਾਮ ਨਾ ਫਿਰ ਲਈ, ਸਿੱਖੀ ਬੜੀ ਬਰੀਕ ਹੈ।
ਰੱਖੋ ਧੰਨ ਕੁੱਲ ਕੀ ਵਡਿਆਈ, ਸਿੱਖੀ ਧਾਰੋ ਕਿਉਂ ਲੈ ਦੁੱਖ ਪਾਈ।
ਗੁਰੂ ਕੇ ਸਵਾਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਐ ਮੰਜ, ਤੂੰ ਆਪਣੇ ਘਰ ਵਿੱਚ ਧਨ ਵੀ ਰੱਖ, ਕੁੱਲ ਦੀ ਵਡਿਆਈ ਵੀ ਰੱਖ, ਐਵੇਂ ਸਿੱਖੀ ਨੂੰ ਧਾਰਨ ਕਰਕੇ ਕਾਹਦੇ ਲਈ ਦੁੱਖ ਪਾਉਣ ਲੱਗਾ। ਖਿਆਲ ਕਰਿਓ ਗੁਰੂ ਕੇ ਸਵਾਰਿਓ, ਉਸ ਸਿੱਖੀ ਦੀ ਵਿਆਖਿਆ ਸਤਿਗੁਰੂ ਜੀ ਇੱਥੇ ਸਮਝਾਉਂਦੇ ਨੇ, ਕਿਉਂਕਿ ਸਿੱਖੀ ਸੂਖਸ਼ਮ ਹੈ, ਖੰਡੇ ਧਾਰ ਹੈ। ਇੱਥੇ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਆਪਣਾ ਆਪਾ ਗਵਾਉਣਾ ਹੁੰਦਾ। ਜਦੋਂ ਕੋਈ ਸਿੱਖ ਬਣਦਾ, ਗੁਰੂ ਸਾਹਿਬ ਉਸ ਤੇ ਮਿਹਰ ਕਰਦੇ ਨੇ, ਤਾਂ ਪਿਛਲਾ ਜੋ ਕੁਝ ਉਹਨੇ ਬਣਾਇਆ ਹੈ, ਜੋ ਕੁਝ ਉਹ ਹੈ, ਉਸ ਨੂੰ ਢਾਂਦੇ ਨੇ, ਉਸ ਨੂੰ ਖਤਮ ਕਰਦੇ ਨੇ, ਫਿਰ ਉਹਦੇ ਵਿੱਚ ਸ਼ੁੱਧ ਸਿੱਖੀ ਦੀ ਦਾਤ ਟਿਕਾਉਂਦੇ ਨੇ। ਇਹਦਾ ਮਤਲਬ ਇਹ ਨਾ ਸਮਝਣਾ ਵੀ ਜਿਹੜਾ ਸਿੱਖ ਬਣੇ, ਸਿੱਖੀ ਗ੍ਰਹਿਣ ਕਰੇ, ਉਹਦੇ ਘਰ ਧਨ ਨਹੀਂ ਰਹਿੰਦਾ ਜਾਂ ਉਹਦੀ ਵਡਿਆਈ ਨਹੀਂ ਹੁੰਦੇ, ਐਸੇ ਇਹਦੇ ਅਰਥ ਨਹੀਂ ਹਨ। ਇਹਦਾ ਗੁਰੂ ਕੇ ਸਵਾਰ ਭਾਵ ਇਹ ਹੈ ਵੀ ਜਿਸ ਧਨ ਕਰਕੇ, ਜਿਸ ਵਡਿਆਈ ਕਰਕੇ ਮੰਜ ਅੰਦਰ ਹਉਮੇ ਬਣੀ ਹੈ, ਸਭ ਤੋਂ ਪਹਿਲਾਂ ਉਸ ਵਡਿਆਈ ਦਾ ਮੂਲ ਹੀ ਖਤਮ ਕਰਨਾ ਹੋਵੇਗਾ ਤਾਂ ਸਿੱਖੀ ਟਿਕੇਗੀ। ਧਨ ਦੀ ਹਉਮੇ ਹੁੰਦੀ ਹੈ, ਤਨ ਦੀ ਹਉਮੇ ਹੁੰਦੀ ਹੈ, ਜਾਂ ਗੁਰੂ ਕੇ ਸਵਾਰ ਚਾਰ ਬੰਦੇ ਵਡਿਆਈ ਕਰਨ ਉਹਦੀ ਹਉਮੇ ਹੁੰਦੀ। ਤਾਂ ਗੁਰੂ ਸਾਹਿਬ ਕਹਿੰਦੇ ਪਹਿਲਾਂ ਸਾਰਾ ਕੁਝ ਇਹ ਜਾਏਗਾ, ਕਿਉਂਕਿ ਇਹ ਹਉਮੇ ਦਾ ਮੂਲ ਹੈ ਨਾ। ਇਹ ਜੇ ਕਿਸੇ ਕੋਲ ਰਿਹਾ ਹੀ ਨਹੀਂ ਫਿਰ ਉਹ ਕਾਹਦੀ ਹਉਮੇ ਕਰੇਗਾ। ਜੇ ਹਉਮੇ ਨਹੀਂ ਤਾਂ ਫਿਰ ਕਹਿੰਦੇ ਉਹਦੇ ਵਿੱਚ ਸਿੱਖੀ ਟਿਕ ਜਾਏਗੀ। ਗੱਲ ਉਹ ਇਹ ਸਮਝਾਉਂਦੇ ਨੇ ਕਿ ਐ ਮੰਜ ਦੇਖ, ਇਹ ਰਸਤਾ ਕੁਝ ਬਣਨ ਦਾ ਨਹੀਂ, ਇਹ ਰਸਤਾ ਮਿਟਣ ਦਾ ਰਸਤਾ। ਭਾਈ ਗੁਰਦਾਸ ਸਾਹਿਬ ਵੀ ਬਚਨ ਆਪਣੀਆਂ ਵਾਰਾਂ ਵਿੱਚ ਕਰਦੇ ਨੇ, ਕਹਿਣਗੇ ਮੁਰਦਾ ਕੀ ਹੈ, ਮੁਰੀਦ ਕੀ ਹੈ, ਮੁਰੀਦ ਮੁਰਦਾ। ਜਿਸ ਮੁਰੀਦ ਦੇ ਅੰਗ ਪੈਰ ਹਿੱਲ ਗਿਆ, ਜਿਹਦੀ ਕੋਈ ਆਪਣੀ ਸੋਚ ਰਹਿ ਗਈ ਮੁਰਸ਼ਦ ਦੇ ਅੱਗੇ, ਉਹ ਗੁਰੂ ਕੇ ਸਵਾਲ ਉਹ ਮਰੀਦ ਵੀ ਕਿਵੇਂ ਹੋ ਸਕਦਾ, ਸੇਵਾਦਾਰ ਕਿਵੇਂ ਹੋ ਸਕਦਾ। ਸਤਿਗੁਰਾਂ ਨੇ ਬਚਨ ਕਿਹਾ ਸੇਵਕ ਕਹੀਏ ਖਸਮ ਕਾ ਸਹੁਵੇ ਉੱਤਰ ਦੇ, ਉਹ ਕਿਹੜਾ ਖਸਮ ਦਾ ਸੇਵਾਦਾਰ ਹੋਵੇ ਤੇ ਸਾਹਮਣੇ ਮਾਲਕ ਨੂੰ ਜਵਾਬ ਦੇਵੇ। ਐਸੀ ਸੇਵਾਦਾਰੀ ਪਾਤਸ਼ਾਹ ਕਹਿੰਦੇ ਪ੍ਰਵਾਨ ਨਹੀਂ। ਮੰਝ ਤੂੰ ਸਿੱਖੀ ਦੀ ਦਾਤ ਮੰਗੀ ਹੈ, ਇਹ ਸਾਰਾ ਕੁਝ ਪਹਿਲਾਂ ਖਤਮ ਹੋਵੇਗਾ, ਦੇਖ ਨਹੀਂ ਫਿਰ ਨਾ ਕਹੀਂ ਕਿ ਮੇਰੀ ਚੌਧਰ ਵੀ ਨਹੀਂ ਰਹੀ ਹੈ, ਫਿਰ ਨਾ ਇਹ ਗੱਲ ਕਹੀਂ ਕਿ ਮੇਰੇ ਕੋਲ ਧਨ ਨਹੀਂ ਰਿਹਾ, ਫਿਰ ਤੂੰ ਇਹ ਗੱਲ ਨਾ ਕਹੀਂ ਕਿ ਮੇਰੇ ਕੋਲ ਆ ਸੁਖ ਆਰਾਮ ਜਿਹੜੇ ਲੋਕ ਅੱਗੇ ਪਿੱਛੇ ਸਨ ਉਹ ਨਹੀਂ ਰਹਿ। ਕਹਿਣਗੇ ਤੂੰ ਸਿੱਖੀ ਕਮਾਣੀ ਹੈ, ਇਸ ਕਰਕੇ ਤੈਨੂੰ ਟੋਟਲ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਪਏਗੀ। ਜੇ ਇਹ ਗੱਲ ਨਹੀਂ ਪ੍ਰਵਾਨ ਤਾਂ ਫਿਰ ਜਿਵੇਂ ਤੂੰ ਪੀਰ ਆਪਣੇ ਦੀ ਪੂਜਾ ਪ੍ਰਤਿਸ਼ਠਾ ਕਰਦਾ ਉਸ ਤਰ੍ਹਾਂ ਆਪਣੇ ਘਰ ਕਰੀ ਆ, ਸਿੱਖੀ ਦਾ ਨਾਮ ਨਹੀਂ ਲੈਣਾ ਹੈ।
ਸੁਣ ਕੇ ਏਮ ਬਾਕਣ ਗੁਰ ਪਾਸ ਅੰਜਲ ਬਾਂਧ ਕੀਨ ਅਰਦਾਸ।
ਗੁਰੂ ਕੇ ਸਵਾਰੂ ਇਹ ਬਚਨ ਜਦੋਂ ਭਾਈ ਮੰਝ ਜੀ ਨੇ ਸਤਿਗੁਰੂ ਜੀ ਦੇ ਸੁਣੇ ਤੇ ਸੁਣ ਕੇ ਉਹਨੇ ਦੋਵੇਂ ਹੱਥ ਜੋੜ ਲਏ, ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਪਿਆਰ ਸਹਿਤ ਅਧੀਨਗੀ ਨਾਲ ਸ਼ਰਧਾ ਭਾਵਨਾ ਨਾਲ ਇਹ ਬੇਨਤੀ ਕਰਦਾ ਹੈ।
ਜਬ ਕੋ ਰਾਵਰ ਦਰਸ਼ਨ ਜੋਵਾ ਸੁਣ ਬੋ ਸ਼ਰੋਤੋ ਵਾਕਣ ਕੋ ਹੋਆ।
ਕਹਿਣ ਲੱਗਾ ਮਹਾਰਾਜ ਜੀ ਜਦੋਂ ਆਪ ਜੀ ਦੇ ਜਿਸ ਦਿਨ ਤੋਂ ਜਿਸ ਵੇਲੇ ਤੋਂ ਆਪ ਜੀ ਦੇ ਦਰਸ਼ਨ ਹੋਏ ਨੇ ਔਰ ਜਿਸ ਉਸ ਵੇਲੇ ਤੋਂ ਤੁਹਾਡੇ ਬੋਲਾਂ ਨੂੰ ਤੁਹਾਡੇ ਬਚਨਾਂ ਨੂੰ ਸੁਣਨ ਦਾ ਸਬੱਬ ਬਣਿਆ ਹੈ।
ਸਭ ਕੋ ਮਾਨੋ ਹਮਰੋ ਹਟ ਗਯੂ ਹਿਰਦੈ ਵਿਚਾਰ ਤੋ ਲੱਜਤ ਭਯੂ।
ਕਹਿਣ ਲੱਗੇ ਮਹਾਰਾਜ ਤਦ ਦਾ ਮੇਰਾ ਮਨ ਸਖੀ ਸਰਵਰ ਵੱਲੋਂ ਹਟ ਗਿਆ, ਜਦੋਂ ਦੇ ਤੁਹਾਡੇ ਦਰਸ਼ਨ ਕੀਤੇ ਨੇ, ਜਦੋਂ ਦੇ ਤੁਹਾਡੇ ਬਚਨ ਬਲਾਸ ਸੁਣੇ ਨੇ। ਪਹਿਲਾਂ ਮੈਂ ਸਖੀ ਸਰਵਰ ਦੀ ਪੂਜਾ ਕਰਦਾ ਸਾਂ, ਪਰ ਜਿਸ ਦਿਨ ਤੋਂ ਤੁਹਾਡੇ ਦਰਸ਼ਨ ਹੋਏ ਨੇ, ਤੁਹਾਡੇ ਬਚਨ ਸੁਣੇ ਨੇ, ਮੇਰਾ ਮਨ ਸਖੀ ਸਰਵਰ ਦੀ ਸੇਵਾ ਤੋਂ ਹਟ ਗਿਆ। ਕਹਿਣ ਤੋਂ ਭਾਵ ਇਹ ਹੈ ਮੈਂ ਉਸ ਨੂੰ ਛੱਡ ਦਿੱਤਾ ਹੈ। ਹਿਰਦੇ ਵਿਚਾਰ ਹਿਰਦੇ ਵਿੱਚ ਵਿਚਾਰਦਾ ਵੀ ਇਹ ਤਾਂ ਮੈਂ ਸਾਰਾ ਕੁਝ ਆਪਣੇ ਜੀਵਨ ਵਾਸਤੇ ਅੱਜ ਤੱਕ ਗਲਤੀ ਕਰਦਾ ਰਿਹਾ। ਲੱਜਤ ਭਇਓ, ਮੈਨੂੰ ਇਹ ਵਿਚਾਰ ਕੇ ਸ਼ਰਮ ਆਉਂਦੀ ਹੈ ਕਿ ਮੈਂ ਇੰਨੀ ਜ਼ਿੰਦਗੀ ਇਹ ਕੁਝ ਕੀ ਕਰਦਾ ਰਿਹਾ ਹਾਂ।
ਵਰ ਤੁਰਕਾ ਨਾ ਅਜਮਤ ਜਾਹੀ ਦੇਖਾ ਦੇਖੀ ਨਰ ਜਗ ਮਾਹੀ।
ਕਹਿਣ ਲੱਗੇ ਮਹਾਰਾਜ ਜਿਹੜਾ ਸਰਵਰ ਹੈ ਉਹ ਤਾਂ ਤੁਰਕ ਹੈ, ਨਾ ਉਹਦੇ ਵਿੱਚ ਕੋਈ ਅਜ਼ਮਤ ਹੈ ਕੋਈ ਤਾਕਤ ਹੈ, ਬਸ ਦੇਖਾ ਦੇਖੀ ਲੋਕ ਕਹਿੰਦੇ ਨੇ ਇੱਕ ਦੂਜੇ ਦੇ ਪਿੱਛੇ ਤੁਰੇ ਜਾਂਦੇ ਨੇ। ਤੇ ਮਹਾਰਾਜ ਮੈਂ ਵੀ ਲੋਕਾਂ ਦੇ ਪਿੱਛੇ ਜਿਵੇਂ ਲੋਕ ਜਾਂਦੇ ਨੇ ਮੈਂ ਵੀ ਇਸੇ ਤਰ੍ਹਾਂ ਜਾਂਦਾ ਰਹਿੰਦਾ ਸਾਂ।
ਸੀਸ ਨਿਵਾਵਹਿ ਤੁਰਕ ਅਗਾਰੀ ਹੋਏ ਧਰਮ ਨਰ ਤਨ ਦੇਹਾਰੀ।
ਕਹਿਣ ਲੱਗੇ ਮਹਾਰਾਜ ਉਸ ਤੁਰਕ ਦੇ ਅੱਗੇ ਲੋਕ ਜਾ ਕੇ ਸਿਰ ਨਵਾਉਂਦੇ ਨੇ, ਆਪਣਾ ਧਨ ਆਪਣਾ ਧਰਮ ਵੀ ਗਵਾ ਲੈਂਦੇ ਹਨ ਤੇ ਮਨੁੱਖਾ ਦੇਹੀ ਦਾ ਜਿਹੜਾ ਪ੍ਰਯੋਜਨ ਹੈ ਉਸ ਨੂੰ ਵੀ ਉਹ ਖਤਮ ਕਰਦੇ ਹਨ, ਉਹਦਾ ਵੀ ਕੋਈ ਅਰਥ ਨਹੀਂ ਨਿਕਲਦਾ।
ਹਮ ਹਿੰਦੂ ਉੱਤਮ ਤਨ ਪਾਏ ਨੀਚ ਮਲੇਛੇ ਸੀਸ ਨਿਵਾਏ।
ਮਹਾਰਾਜ ਅਸੀਂ ਹਿੰਦੂ ਪਰਿਵਾਰ ਚੋਂ ਹਾਂ, ਪਰ ਜਾ ਕੇ ਕਿਸੇ ਤੁਰਕ ਅੱਗੇ ਮੱਥਾ ਟੇਕਣਾ ਸੀਸ ਨਵਾਣਾ ਇਹ ਕੋਈ ਗੱਲ ਮੈਨੂੰ ਚੰਗੀ ਨਹੀਂ ਲੱਗੀ ਹੈ। ਜਿਹੜਾ ਮਾਰਗ ਤੁਸਾਂ ਨੇ ਦੱਸਿਆ ਹੈ ਇਹ ਮਾਰਗ ਭਾਵੇਂ ਸੂਖਸ਼ਮ ਹੈ ਪਰ ਮੇਰਾ ਮਨ ਇਧਰ ਤੁਰ ਪਿਆ ਹੈ ਤੇ ਤੁਹਾਡੇ ਬਚਨ ਸੁਣ ਕੇ ਇਸ ਸਖੀ ਸਰਵਰ ਦੀ ਸੇਵਾ ਵੱਲੋਂ ਹਟ ਗਿਆ ਹੈ।
ਇਸ ਤੇ ਪਰੇ ਅਧਰਮ ਨਾ ਔਰ ਲਹਿ ਸਜਾਏ ਨਰਕ ਕੀ ਠੌਰ।
ਕਹਿ ਲੱਗੇ ਮਹਾਰਾਜ ਮੈਨੂੰ ਮਹਿਸੂਸ ਹੋਇਆ ਵੀ ਇਸ ਤੋਂ ਪਰੇ ਕੋਈ ਐ ਧਰਮ ਨਹੀਂ ਹੈ। ਐੜਾ ਅਗੇਤਰ ਦਾ ਮਤਲਬ ਧਰਮ ਤੋਂ ਰਹਿਤ ਕੋਈ ਵੀ ਇਹੋ ਜਿਹੀ ਹੋਰ ਮਾੜੀ ਗੱਲ ਨਹੀਂ ਹੋ ਸਕਦੀ, ਕਿਉਂਕਿ ਜਿਹਦੇ ਕੋਲ ਕੁਝ ਨਹੀਂ ਉਹਦੇ ਅੱਗੇ ਜਾ ਕੇ ਸਿਰ ਨਵਾਉਣਾ ਸਾਡਾ ਉਸ ਨਾਲ ਕੋਈ ਲੈਣ ਦੇਣ ਨਹੀਂ ਸਖੀ ਸਰਵਰ ਨਾਲ, ਏਦੋਂ ਵੱਡਾ ਕੋਈ ਅਧਰਮ ਨਹੀਂ। ਔਰ ਜਦੋਂ ਸੰਸਾਰ ਦੇ ਲੋਕ ਉਹਨੂੰ ਪੂਜਦਿਆਂ ਪੂਜਦਿਆਂ ਜਗਤ ਤੋਂ ਜਾਣਗੇ ਤਾਂ ਮੈਨੂੰ ਅੱਜ ਸਮਝ ਆਈ ਹੈ ਕਿ ਅੱਗੇ ਵੀ ਉਹਨਾਂ ਨੂੰ ਸਜ਼ਾ ਮਿਲੇਗੀ, ਉਹਨਾਂ ਨੂੰ ਤੇ ਨਰਕ ਵਿੱਚ ਵੀ ਥਾਂ ਪ੍ਰਾਪਤ ਨਹੀਂ ਹੋ ਸਕਦੀ, ਕਿਉਂਕਿ ਮੁਰਸ਼ਦ ਉਹ ਜਿਹਾ ਨਹੀਂ। ਤਾਂ ਹੀ ਤੇ ਗੁਰੂ ਸਾਹਿਬ ਜੀ ਨੇ ਬਚਨ ਕਹੇ ਨੇ, ਭਾਈ ਗੁਰਦਾਸ ਸਾਹਿਬ ਜੀ ਵੀ ਕਹਿੰਦੇ ਨੇ, ਸਾਹਿਬ ਉਹ ਨਾ ਸੇਵੀ ਹੈ ਜਮ ਡੰਡ ਲਹਾਈ। ਉਹ ਮੁਰਸ਼ਦ ਕਾਹਦੇ ਲਈ ਬਣਾਉਣਾ ਜਿਸ ਨੂੰ ਬਣਾ ਕੇ ਫਿਰ ਜਮਾਂ ਦਾ ਡੰਡ ਸਹਿਣਾ ਪਵੇ। ਗੁਰਬਾਣੀ ਵਿੱਚ ਇਹਨੂੰ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਬਿਆਨ ਕੀਤਾ, ਉਹ ਕਹਿੰਦੇ ਨੇ, ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫ਼ਰ ਕਿੱਥੋਂ ਰੱਜ ਖਾਏ। ਜਿਹਦਾ ਮਾਲਕ ਹੀ ਨੰਗਾ ਤੇ ਭੁੱਖਾ ਹੋਵੇ ਉਹਦਾ ਕਹਿੰਦੇ ਨੇ ਸੇਵਕ ਕਿੱਥੋਂ ਰੱਜ ਕੇ ਛਕ ਸਕਦਾ, ਕਿਵੇਂ ਤ੍ਰਿਪਤ ਹੋ ਸਕਦਾ। ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫ਼ਰ ਕਿੱਥੋਂ ਰੱਜ ਖਾਏ। ਜੇ ਸਾਹਿਬ ਦੇ ਘਰ ਵੱਤ ਹੋਵੇ ਸੋ ਨਫਰੇ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ। ਜੇ ਮਾਲਕ ਦੇ ਕੋਲ ਕੁਝ ਹੋਵੇ ਤੇ ਸੇਵਕ ਨੂੰ ਵੀ ਮਿਲੇਗਾ, ਜੇ ਉਹਦੇ ਕੋਲ ਹੀ ਕੁਝ ਨਹੀਂ ਤਾਂ ਕਹਿੰਦੇ ਉਸ ਨੂੰ ਕੀ ਮਿਲ ਜਾਏਗਾ। ਇਹਦਾ ਮਤਲਬ ਇਹ ਹੈ ਵੀ ਅਧੂਰੇ ਨੂੰ ਮੁਰਸ਼ਿਦ ਬਣਾਇਆ, ਸਮਾਂ ਵੀ ਬਰਬਾਦ ਹੋ ਗਿਆ ਔਰ ਮਨੁੱਖਾ ਜੀਵਨ ਜਿਹੜਾ ਸੀ ਉਹ ਵੀ ਅਜਾਈ ਚਲਾ ਗਿਆ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਤੂੰ ਮਾਲਕ ਉਹ ਬਣਾ ਜਿਹਦੀ ਇੱਕ ਨਜ਼ਰ ਪੈਂਦਿਆਂ ਤੇਰੇ ਜੀਵਨ ਦੀ ਕਾਇਆ ਕਲਪ ਹੋ ਜਾਏ, ਤੇਰਾ ਜੀਵਨ ਪਵਿੱਤਰ ਹੋ ਜਾਵੇ। ਐਸਾ ਐਸੇ ਗੁਰੂ ਨੂੰ, ਐਸੇ ਮੁਰਸ਼ਦ ਨੂੰ ਆਪਣਾ ਮੁਰਸ਼ਦ ਬਣਾ ਜਿੱਥੇ ਆ ਕੇ ਮਨ ਵੀ ਠੰਡਾ ਹੋ ਜਾਏ, ਅੰਦਰ ਨਾਮ ਵਸ ਜਾਏ, ਅੰਦਰ ਸਿਮਰਨ ਦੀ ਰੌਂ ਚੱਲ ਪਵੇ। ਗੁਰੂ ਕੇ ਸਵਾਰੋ ਭਾਈ ਮੰਝ ਜੀ ਕਹਿਣ ਲੱਗੇ, ਮਹਾਰਾਜ ਮੈਨੂੰ ਤੁਹਾਡੇ ਵਚਨ ਸੁਣ ਕੇ ਇਹ ਪ੍ਰਤੀਤ ਹੋਈ ਹੈ ਗੱਲ ਕਿ ਅੱਜ ਤੱਕ ਜੋ ਕੁਝ ਹੋਇਆ ਉਹ ਗਲਤ ਹੋਇਆ, ਜਿਹੜੇ ਲੋਕ ਅੱਜ ਵੀ ਉਹ ਕੰਮ ਕਰਦੇ ਨੇ ਉਹ ਠੀਕ ਨਹੀਂ ਹੈ।
ਦੋਖੀ ਗਊ ਅਣਕ ਨਿਤ ਜੋਈ, ਦੇਵੀ ਦੇਵ ਨਾ ਮਾਨੇ ਕੋਈ।
ਕਹਿਣ ਲੱਗੇ ਮਹਾਰਾਜ ਉਹ ਤਾਂ ਗਊ ਹੱਤਿਆ ਵੀ ਕਰਦੇ ਨੇ, ਉਹ ਲੋਕਾਂ ਨੂੰ ਤਾਂ ਕੋਈ ਮਤਲਬ ਹੀ ਨਹੀਂ, ਕਿਉਂਕਿ ਉਹ ਸਖੀ ਸਰਵਰ ਦੀ ਪੂਜਾ ਕਰਦੇ ਨੇ, ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਦੇ। ਇਹ ਕੋਈ ਉਪਦੇਸ਼ ਇਹ ਨਹੀਂ ਦਿੰਦੇ ਕਿਸੇ ਵੀ, ਉਹ ਆਪਣੀ ਭਾਵਨਾ ਨੂੰ ਭਾਈ ਮੰਝ ਗੁਰੂ ਸਾਹਿਬ ਦੇ ਸਾਹਮਣੇ ਜ਼ਾਹਰ ਕਰਦਾ, ਕਿਉਂਕਿ ਹਾਲੀ ਉਹਨੇ ਸਿੱਖੀ ਮੰਗੀ ਹੈ, ਹਾਲੀ ਗੁਰੂ ਨੇ ਸਿੱਖੀ ਉਸਨੂੰ ਦੇਣੀ ਹੈ, ਉਹਨੂੰ ਸਾਧਨਾ ਸਿੱਖੀ ਦੀ ਕਰਾਣੀ ਹੈ। ਉਹ ਉਦੋਂ ਪਹਿਲਾਂ ਦੀ ਗੱਲ ਕਹਿੰਦਾ ਵੀ ਮਹਾਰਾਜ ਉਹ ਕੋਈ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ, ਉਹ ਲੋਕ ਉਹਨਾਂ ਵਿੱਚ ਮੈਂ ਵੀ ਸ਼ਾਮਿਲ ਸਾਂ।
ਮਹਾ ਕੁਚੀਲ ਨਾ ਸੁਚ ਕੋ ਲੇਸ਼, ਆਦ ਚੰਡਾਲ ਜੇ ਰਲਹੇ ਅਸ਼ੇਸ਼।
ਕਹਿਣ ਲੱਗੇ ਉਹ ਤਾਂ ਸਖੀ ਸਰਵਰ ਮਹਾ ਕੁਚੀਲ, ਉਹ ਤਾਂ ਬਿਨਾਂ ਸੁਚਮ ਤੋਂ ਕੁਚੀਲ ਹਨ, ਰੰਚਕ ਮਾਤਰ ਵੀ ਸੁਚ ਨਹੀਂ ਹੈ। ਚੰਡਾਲ ਆਦਿਕ ਸਾਰੇ ਉਹਨਾਂ ਕੋਲ ਇਕੱਠੇ ਹੁੰਦੇ ਨੇ, ਉਹਨਾਂ ਕੋਲ ਤਾਂ ਕੋਈ ਧਰਮ ਨਾਂ ਦੀ ਚੀਜ਼ ਹੀ ਹੈ ਨਹੀਂ। ਸੁੱਚ ਸੰਜਮ ਜਿਹੜੇ ਕਿ ਧਰਮ ਦੇ ਅੰਗ ਨੇ ਉਹਨਾਂ ਦੇ ਕੋਲ ਬਿਲਕੁਲ ਵੀ ਨਹੀਂ ਹਨ।
ਏਕ ਮੇਕ ਹੋਏ ਸਭ ਮਿਲ ਖਾਵਹੇ, ਪੁੰਨ ਆਪਣੇ ਕੋ ਅਧਿਕ ਕਹਾਵਹੇ।
ਮਹਾਰਾਜ ਉਹ ਸਾਰੇ ਸਖੀ ਸਰਵਰ ਦੇ ਜਿਹੜੇ ਚੇਲੇ ਨੇ ਜਾਂ ਜਿਹੜੇ ਉੱਥੇ ਉਹਦੀ ਪੂਜਾ ਕਰਦੇ ਨੇ, ਸਾਰੇ ਇੱਕਮਿਕ ਹੋ ਕੇ ਉਹ ਛਕਦੇ ਛਕਾਉਂਦੇ ਨੇ, ਤੇ ਸਾਰੇ ਇਕੱਠੇ ਛਕ ਕੇ ਕੋਈ ਸੁਚਮ ਨਹੀਂ, ਕੁਝ ਸੰਜਮ ਨਹੀਂ। ਇਹ ਕੁਝ ਕਰਨ ਦੇ ਬਾਵਜੂਦ ਆਪਣੇ ਆਪ ਨੂੰ ਉਹ ਅਧਿਕ ਕਹਾਵੇ, ਆਪਣੇ ਆਪ ਨੂੰ ਉਹ ਦੂਜਿਆਂ ਤੋਂ ਸ੍ਰੇਸ਼ਟ ਅਖਵਾਉਂਦੇ ਹਨ।
ਨਹਿ ਨਾ ਪਾਕ ਤੇ ਕਰਹੇ ਗਿਲਾਨੇ, ਹਿੰਦੂ ਧਰਮੋਂ ਕਿਆ ਇਨ ਜੋ ਮਾਨੇ।
ਮਹਾਰਾਜ ਜੀ ਨਾਹੇ ਨਾ ਪਾਕ ਤੇ ਕਰੇ ਗਿਲਾਨੇ, ਐ ਪਵਿੱਤਰਤਾਈ ਨੂੰ ਨਫ਼ਰਤ ਨਹੀਂ ਕਰਦੇ, ਭਾਵ ਜਿਵੇਂ ਕੋਈ ਪਵਿੱਤਰਤਾ ਤੋਂ ਰਹਿਤ ਜੀਵਨ ਨੂੰ ਜਿਉਂਦੇ ਨੇ। ਹਿੰਦੂ ਧਰਮ ਕਿਆ ਇਨ ਜੋ ਮਾਨੇ, ਉਹਨਾਂ ਦਾ ਹਿੰਦੂ ਧਰਮ ਕੀ ਹੈ ਜਿਹੜੇ ਲੋਕ ਇਹਨਾਂ ਨੂੰ ਮੰਨਦੇ ਨੇ। ਹਿੰਦੂ ਧਰਮ ਵਿੱਚ ਪ੍ਰਵੇਸ਼ ਕਰਕੇ ਪੈਦਾ ਹੋ ਕੇ ਜਿਹੜੇ ਤੁਰਕ ਨੂੰ ਮੰਨਦੇ ਨੇ, ਉਹਨਾਂ ਦਾ ਤੇ ਆਪਣਾ ਧਰਮ ਨਹੀਂ ਰਿਹਾ। ਉਸ ਸਖੀ ਸਰਵਰ ਨੇ ਉਹਨਾਂ ਨੂੰ ਦੇਣਾ ਕੁਝ ਨਹੀਂ, ਉਹਨਾਂ ਨੇ ਆਪਣਾ ਧਰਮ ਵੀ ਗਵਾ ਲਿਆ।
ਇਮ ਵਿਚਾਰ ਕੈ ਹਮ ਮਨ ਮਾਹੀ, ਮਾਨਤ ਰਹੇ ਸੋ ਅਬ ਪਛੁਤਾਹੀ।
ਭਾਈ ਮੰਝ ਸਾਹਿਬ ਕਹਿਣ ਲੱਗੇ ਪਾਤਸ਼ਾਹ ਜੀਓ, ਇਸੇ ਤਰ੍ਹਾਂ ਮੈਂ ਵਿਚਾਰ ਕਿਆ, ਸਾਰਾ ਕੁਝ ਵਿਚਾਰ ਕੇ ਮਾਨਤ ਰਹੇ ਅੱਜ ਤੱਕ ਤਾਂ ਉਹਨੂੰ ਮੰਨਦਾ ਰਿਹਾ, ਸੋ ਅਬ ਪਛਤਾਹੀ, ਹੁਣ ਮੈਨੂੰ ਪਛਤਾਵਾ ਲੱਗਾ, ਹੁਣ ਮੈਂ ਸੋਚਿਆ ਵੀ ਇਹ ਗੱਲ ਬਿਲਕੁਲ ਗਲਤ ਹੈ, ਨਹੀਂ ਸੀ ਮੰਨਣਾ ਚਾਹੀਦਾ, ਕਿਉਂਕਿ ਇਹ ਮਾਰਗ ਤੁਹਾਡੇ ਚਰਨਾਂ ਤੋਂ ਬਿਨਾਂ, ਤੁਹਾਡੀ ਰਹਿਮਤ ਤੋਂ ਬਿਨਾਂ ਪਤਾ ਨਹੀਂ ਸੀ ਲੱਗਾ, ਇਹ ਤਾਂ ਤੁਸਾਂ ਨੇ ਕਿਰਪਾ ਕੀਤੀ ਹੈ।
ਦੀਏ ਦਰੂਦ ਸ਼ੀਰਣੀ ਖਾਏ, ਇੱਕ ਹਿੰਦੂ ਸੋ ਨਾਮ ਕਹਾਏ।
ਮਹਾਰਾਜ ਜੀ ਉਹ ਚੜਾਵੇ ਦੀ ਸ਼ੀਰਣੀ ਉਹ ਲੋਕ ਖਾਂਦੇ ਨੇ, ਮੈਂ ਵੀ ਉਹਨਾਂ ਵਿੱਚ ਸ਼ਾਮਿਲ ਸਾਂ। ਨਾ ਮਾਤਰ ਹਿੰਦੂ ਉਹ ਲੋਕ ਅਖਵਾਉਂਦੇ ਨੇ, ਪਰ ਸਾਰਾ ਕੁਝ ਜਾ ਕੇ ਕਰਮ ਧਰਮ ਜਿਹੜੇ ਨੇ ਉਸ ਸਖੀ ਸਰਵਰ ਦੇ ਕਰਦੇ ਹਨ।
ਹੋਤ ਦੋਸ਼ ਜਿਨ ਵਸਤਰ ਸੁਹਾਏ, ਤਿਨ ਹੋ ਮੂਡ ਨਰ ਸੀਸ ਨਿਵਾਏ।
ਮਹਾਰਾਜ ਜੀ ਅੱਜ ਪਤਾ ਲੱਗਾ ਵੀ ਜਿਨ੍ਹਾਂ ਨੂੰ ਦੋਸ਼ ਉਹਨਾਂ ਨਾਲ ਵਸਤਰ ਵੀ ਲੱਗ ਜਾਏ ਤੇ ਬੰਦਾ ਮੈਲਾ ਹੋ ਜਾਂਦਾ ਦੋਸ਼ ਲੱਗਦਾ ਉਹਨਾਂ ਦਾ ਜਾ ਕੇ ਕਹਿੰਦੇ ਨੇ ਇਹ ਲੋਕ ਜੂਠਾ ਖਾਂਦੇ ਨੇ ਭਾਵ ਰਲ ਮਿਲ ਕੇ ਹਿੰਦੂ ਧਰਮ ਵਿੱਚ ਰਹਿ ਕੇ ਜਾ ਕੇ ਇਸ ਉਸ ਤੁਰਕ ਦੀ ਪੂਜਾ ਕਰਦੇ ਨੇ ਉਥੋਂ ਉਹ ਲੈ ਕੇ ਖਾਂਦੇ ਨੇ ਉਹਨਾਂ ਦਾ ਧਰਮ ਕਿਵੇਂ ਹੋਇਆ
ਨਿਮਰ ਹੋਏ ਏਵੋ ਬਿਨਾ ਸੁਣਾਏਵ ਪ੍ਰੇਮ ਅਧਿਕ ਲੋਚਨ ਜਲ ਛਾਏਵ
ਭਾਈ ਮੰਝ ਸਾਹਿਬ ਇਸੇ ਤਰ੍ਹਾਂ ਬੜੇ ਪਿਆਰ ਨਾਲ ਬਿਨਮਰ ਹੋ ਕੇ ਬੇਨਤੀ ਕਰਦੇ ਨੇ ਬੇਨਤੀ ਕਰਦਿਆਂ ਕਰਦਿਆਂ ਬਹੁਤ ਪ੍ਰੇਮ ਹੈ ਮਨ ਦੇ ਵਿੱਚ ਤੇ ਉਹ ਪ੍ਰੇਮ ਗੁਰੂ ਕੇ ਸਵਾਰੇ ਨੇਤਰਾਂ ਰਾਹੀਂ ਬਾਹਰ ਵੀ ਟਪਕ ਗਿਆ ਹੰਝੂ ਬਾਹਰ ਆ ਗਏ ਅੱਖਾਂ ਭਰੀਆਂ ਗਈਆਂ
ਰੱਬ ਜੀ ਆਏ ਸ਼ਰਨ ਤੁਮਾਰੀ ਦੇਹੋ ਸਿੱਖੀ ਹਮ ਲੱਖ ਅਧਿਕਾਰੀ
ਕਹਿਣ ਲੱਗੇ ਮਹਾਰਾਜ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਤੁਸੀਂ ਸਮਰੱਥ ਹੋ ਤਰਨ ਕਾਰਨ ਹੋ ਤੁਹਾਡੀ ਸ਼ਰਨ ਵਿੱਚ ਆਇਆ ਤੇ ਇੱਕ ਕਿਰਪਾ ਕਰੋ ਵੀ ਹੁਣ ਮੈਨੂੰ ਮੋੜੋ ਨਾ ਦੇਹੋ ਸਿੱਖੀ ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ ਕਿੱਡਿਆ ਚੰਗਾ ਭਾਗ ਗੁਰੂ ਕੇ ਸਵਾਰ ਇਹਦਾ ਉਦੇ ਹੋਇਆ ਭਾਈ ਮੰਝ ਦਾ ਕਹਿਣਗੇ ਜਿਵੇਂ ਵੀ ਹੋਵੇ ਭਾਵੇਂ ਸੂਖਸ਼ਮ ਹੈ ਬਰੀਕ ਹੈ ਮੇਰੀ ਹਿਰਦੇ ਵਿੱਚ ਸਿੱਖੀ ਦੀ ਦਾਤ ਬਖਸ਼ੋ ਇਸ ਸਿੱਖੀ ਨੂੰ ਕਮਾਉਣ ਦਾ ਵੀ ਬਲ ਤੁਸੀਂ ਬਖਸ਼ਣਾ ਦੇਹੋ ਸਿੱਖੀ ਹਮ ਲੱਖ ਅਧਿਕਾਰੀ ਮੈਨੂੰ ਅਧਿਕਾਰੀ ਜਾਣ ਕੇ ਜਿਵੇਂ ਦਾ ਵੀ ਹਾਂ ਮੈਨੂੰ ਸਿੱਖੀ ਦੀ ਦਾਤ ਬਖਸ਼ੋ
ਬੋਲੇ ਸ਼੍ਰੀ ਅਰਜਨ ਸੁਖ ਧਾਮੂ ਪੂਰਬ ਸਰਵਰ ਢਾਹੋ ਮੁਕਾਮੂ
ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬੋਲ ਜਦੋਂ ਭਾਈ ਮੰਝ ਦੇ ਸੁਣੇ ਬੇਨਤੀ ਸੁਣੀ ਤੇ ਹੁਣ ਕਿਰਪਾ ਕਰਦੇ ਨੇ ਕਹਿਣ ਲੱਗੇ ਮੰਝ ਸਿੱਖੀ ਲੈਣਾ ਚਾਹੁੰਦਾ ਜੇ ਸਿੱਖੀ ਲੈਣਾ ਚਾਹੁੰਦਾ ਪਹਿਲੀ ਗੱਲ ਇਹ ਹੈ ਵੀ ਆਪਣੇ ਘਰ ਵਿੱਚ ਜਿਹੜਾ ਤੂੰ ਸਖੀ ਸਰਵਰ ਦਾ ਮੁਕਾਮ ਬਣਾਇਆ ਹੋਇਆ ਕਹਿਣ ਲੱਗੇ ਉਹ ਢਾ ਜੇ ਕੋਈ ਹਿਰਦੇ ਵਿੱਚ ਮਨ ਵਿੱਚ ਵੀ ਉਹਦੇ ਲਈ ਕੋਈ ਰੰਚਕ ਮਾਤਰ ਹਾਲੀ ਵੀ ਕੋਈ ਪਿਆਰ ਸ਼ਰਧਾ ਹੈ ਉਹ ਵੀ ਬਾਹਰ ਕੱਢ ਤੇ ਜਿਹੜੀ ਕੋਈ ਘਰ ਵਿੱਚ ਜਾਂ ਬਾਹਰ ਉਹਦੀ ਕੋਈ ਪੂਜਾ ਵਾਲਾ ਸਥਾਨ ਬਣਾਇਆ ਉਹਨੂੰ ਵੀ ਢਾ ਕਿਉਂਕਿ ਸਿੱਖੀ ਵਿੱਚ ਕਿਸੇ ਸਮਾਜ ਆਦਿਕ ਨੂੰ ਗੁਰੂ ਕੇ ਸਵਾਰੋ ਕੋਈ ਥਾਂ ਨਹੀਂ ਔਰ ਉਹਦੀ ਪੂਜਾ ਦਾ ਵੀ ਕੋਈ ਜਗ੍ਹਾ ਨਹੀਂ ਇੱਥੇ ਤਾਂ ਕੇਵਲ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਇੱਥੇ ਤਾਂ ਨਿਰੰਕਾਰ ਦੀ ਪੂਜਾ ਕੀਤੀ ਜਾਂਦੀ ਆ ਉਹਦੀ ਪੂਜਾ ਨਾਮ ਜਪਣਾ ਬਾਣੀ ਪੜ੍ਹਨੀ ਸਿਮਰਨ ਕਰਨਾ ਇਹ ਗੁਰੂ ਕੇ ਸਵਾਰੋ ਗੁਰਮਤ ਦੀ ਸਿੱਖਿਆ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮੰਝ ਸਖੀ ਸਰਵਰ ਦਾ ਜਿਹੜਾ ਮੁਕਾਮ ਤੂੰ ਬਣਾਇਆ ਸਭ ਤੋਂ ਪਹਿਲਾਂ ਜਾ ਕੇ ਢਾਣਾ ਕਰ
ਹੁਣ ਆਵਹੋ ਸਤਿਗੁਰ ਸਰਨਾਈ ਕਰੇ ਗੁਨਾਹ ਲਿਹੋ ਬਖਸ਼ਾਈ
ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਆ ਸਾਰਾ ਕੁਝ ਢਾ ਕੇ ਫੇਰ ਤੂੰ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਤੇ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਕਰੇ ਗੁਨਾਹ ਲਿਹੋ ਬਖਸ਼ਾਈ ਬੇਨਤੀ ਕਰੀ ਆ ਕੇ ਪਾਤਸ਼ਾਹ ਵੀ ਪਿਛਲੇ ਜਿਹੜੇ ਕੀਤੇ ਗੁਨਾਹ ਨੇ ਉਹਨੂੰ ਤੁਸੀਂ ਬਖਸ਼ ਦਿਓ ਕਹਿ ਲੱਗੇ ਗੁਰੂ ਨਾਨਕ ਸਾਹਿਬ ਦਾ ਘਰ ਕਿਰਪਾ ਕਰੇਗਾ ਤੇਰੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਦੇਵੇਗਾ
ਹਵੈ ਕਰ ਸਿੱਖੀ ਕੇ ਅਧਿਕਾਰੀ ਸਤਿਗੁਰ ਸੇਵ ਕਰੋ ਸੁਖਕਾਰੀ
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਸਿੱਖੀ ਦਾ ਅਧਿਕਾਰੀ ਬਣ ਕੇ ਫਿਰ ਭਾਵ ਸਿੱਖੀ ਲੈ ਕੇ ਸਿੱਖੀ ਦਾ ਅਧਿਕਾਰੀ ਬਣ ਕੇ ਸਤਿਗੁਰ ਸੇਵ ਕਰੋ ਸੁਖਕਾਰੀ ਸੁਖਾਂ ਦੀ ਮੂਲ ਸੁਖਾਂ ਦੀ ਰਾਸ ਸਤਿਗੁਰੂ ਦੀ ਜਿਹੜੀ ਸੇਵਾ ਹੈ ਉਸ ਨੂੰ ਦਿਨ ਰਾਤ ਕਰਨਾ ਕਰੋ ਕਿਉਂਕਿ ਸਿੱਖੀ ਨੇ ਗੁਰੂ ਕੇ ਸਵਾਰਿਓ ਤਾਂ ਹੀ ਜੀਵਨ ਵਿੱਚ ਆਉਣਾ ਹੈ ਤਾਂ ਹੀ ਟਿਕਣਾ ਹੈ ਜੇ ਸਿੱਖ ਗੁਰੂ ਕੇ ਚਰਨਾਂ ਨਾਲ ਜੁੜੇ ਗੁਰੂ ਕੇ ਚਰਨਾਂ ਨਾਲ ਜੁੜਨ ਦਾ ਤਰੀਕਾ ਇਹ ਹੈ ਸਿਮਰਨ ਕਰੇ ਬਾਣੀ ਪੜ੍ਹੇ ਔਰ ਸੇਵਾ ਕਰੇ ਇਹ ਜੁਗਤੀ ਗੁਰੂ ਚਰਨਾਂ ਨਾਲ ਜੋੜਦੀ ਹੈ ਕਹਿਣਗੇ ਜਦੋਂ ਇਸੇ ਤਰ੍ਹਾਂ ਤੂੰ ਸਿੱਖੀ ਨੂੰ ਕਮਾ ਔਰ ਇਸ ਤਰ੍ਹਾਂ ਤੇਰੇ ਜੀਵਨ ਵਿੱਚ ਮਾਲਕ ਦੀ ਕਿਰਪਾ ਕਰਨਗੇ
ਸੁਣ ਕਰ ਬਾਤ ਤੁਰਕ ਮੁਕਾਮ ਸੁਟਾਹਤ ਭਯੋ।
ਕਵੀ ਜੀ ਕਹਿੰਦੇ ਨੇ ਵੀ ਜਲਦੀ ਨਾਲ ਇਹ ਵਾਕ ਸੁਣ ਕੇ, ਬਚਨ ਸੁਣ ਕੇ ਸਤਿਗੁਰੂ ਜੀ ਦੇ ਭਾਈ ਮੰਝ ਜਿਹੜਾ ਸੀ ਉਹ ਜਲਦੀ ਨਾਲ ਆਪਣੇ ਘਰ ਗਿਆ। ਜਦੋਂ ਘਰ ਗਿਆ ਤੇ ਘਰ ਵਿੱਚ ਉਹਨੇ ਸਖੀ ਸਰਵਰ ਦਾ ਜਿਹੜਾ ਜਿਹਦੀ ਉਹ ਪੂਜਾ ਕਰਦਾ ਸੀ ਉਹ ਸਥਾਨ ਬਣਾਇਆ ਸੀ। ਉਹਨੇ ਘਰ ਜਾ ਕੇ ਤੁਰਕ ਮੁਕਾਮ, ਤੁਰਕ ਦਾ ਜਿਹੜਾ ਘਰ ਸੀ ਸਖੀ ਸਰਵਰ ਦਾ, ਢਾ ਸੋ ਭਇਓ, ਉਹਨੂੰ ਸਾਰੇ ਨੂੰ ਢਾ ਦਿੱਤਾ, ਖਤਮ ਕਰ ਦਿੱਤਾ।
ਸਰਲ ਹੋਏ ਸਤਿਗੁਰ ਸ਼ਰਨਾਈ, ਆਏ ਆਸ ਏਕ ਮਨ ਭਾਈ।
ਗੁਰੂ ਕੇ ਸਵਾਲ ਫਿਰ ਢਾਣ ਤੋਂ ਬਾਅਦ ਸਰਲ ਹੋ ਕੇ ਭਾਈ ਮੰਝ ਮਨ ਸਾਫ ਬਿਲਕੁਲ ਕਰਕੇ ਉਸ ਮੁਕਾਮ ਨੂੰ ਢਾ ਕੇ, ਉਹਦੀ ਸਮਾਧ ਨੂੰ ਢਾ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਗਏ। ਆਏ ਆਸ ਏਕ ਮਨ ਭਾਈ, ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ ਤੇ ਇੱਕੋ ਹੀ ਆਸ ਹੁਣ ਮਨ ਵਿੱਚ, ਗੁਰੂ ਦੀ ਆਸ, ਗੁਰੂ ਦਾ ਓਟ ਆਸਰਾ, ਹੋਰ ਕੋਈ ਓਟ ਆਸਰਾ ਹੁਣ ਉਹ ਨਹੀਂ ਲੈਂਦਾ। ਇਹ ਸਭ ਕੁਝ ਤਿਆਗ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ।
ਤਬ ਸਤਿਗੁਰ ਦੀਨਸ ਉਪਦੇਸ਼, ਸਤ ਨਾਮ ਭਜ ਹਰਹੋ ਕਲੇਸ਼।
ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿਆਰਿਓ ਫਿਰ ਕਿਰਪਾ ਕੀਤੇ ਤੇ ਬਖਸ਼ਿਸ਼ ਕਰਕੇ ਪਾਤਸ਼ਾਹ ਕਹਿਣ ਲੱਗੇ, ਐ ਭਾਈ ਮੰਝ, ਲੈ ਹੁਣ ਤੈਨੂੰ ਸਿੱਖੀ ਦਾ ਮੰਤਰ ਦੇਨੇ ਆ। ਉਹਨਾਂ ਨੇ ਬਖਸ਼ਿਸ਼ ਕੀਤੀ, ਉਪਦੇਸ਼ ਦਿੱਤਾ, ਸਤ ਨਾਮ ਭਜ ਹਰੋ ਕਲੇਸ਼। ਕਹਿਣ ਲੱਗੇ ਸਤ ਨਾਮ ਜਪਿਆ ਕਰ, ਇਸੇ ਤਰ੍ਹਾਂ ਜਪਦਿਆਂ ਜਪਦਿਆਂ ਤੇਰੇ ਕਲੇਸ਼ ਖਤਮ ਹੋ ਜਾਣਗੇ। ਗੁਰੂ ਸਾਹਿਬ ਬਾਣੀ ਵਿੱਚ ਬਚਨ ਕਹਿੰਦੇ ਨੇ ਨਾ, ਜਪ ਮਨ ਸਤ ਨਾਮ ਸਦਾ ਸਤ ਨਾਮ। ਕਹਿਣ ਲੱਗੇ ਹਰ ਵੇਲੇ ਸਤ ਨਾਮ ਜਪ। ਪੁੱਛਿਆ ਜੀ ਕੀ ਹੋਵੇਗਾ ਜਪਣ ਨਾਲ, ਜਵਾਬ ਦਿੰਦੇ ਨੇ ਬਾਣੀ ਵਿੱਚ, ਹਾਲਤ ਪਲਤ ਮੁਖ ਉਜਲ ਹੋਈ ਹੈ। ਹਾਲਤ ਕਹਿੰਦੇ ਨੇ ਲੋਕ ਨੂੰ, ਪਲਤ ਕਹਿੰਦੇ ਨੇ ਪਰਲੋਕ ਨੂੰ। ਕਹਿਣਗੇ ਲੋਕ ਤੇ ਪਰਲੋਕ ਵਿੱਚ ਤੇਰਾ ਮੂੰਹ ਉਜਲਾ ਹੋਵੇਗਾ। ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਣਾ। ਐ ਭਾਈ ਜੇ ਤੂੰ ਪੁਰਖ ਨਿਰੰਜਨ ਵਾਹਿਗੁਰੂ ਜੀ ਨੂੰ ਸਿਮਰੇਗਾ, ਤੇਰਾ ਲੋਕ ਪਰਲੋਕ ਜਿਹੜਾ ਹੈ ਸੁਖੀ ਤੇ ਸੁਹੇਲਾ ਹੋ ਜਾਏ। ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ, ਮੰਜ ਸਤ ਨਾਮ ਦਾ ਸਿਮਰਨ ਕਰੋ।
ਸਤਿਗੁਰ ਸੋ ਸਨਮੁਖ ਨਿਤ ਰਹੋ, ਸੇਵੋ ਸਿੱਖਣ ਕੋ ਸੁਖ ਲਹੋ।
ਕਹਿ ਲੱਗੇ ਸਤਿਗੁਰੂ ਦੇ ਹਮੇਸ਼ਾ ਸਨਮੁਖ ਰਹੋ। ਅਗਲੀ ਗੱਲ, ਸੇਵੋ ਸਿੱਖਣ ਕੋ ਸੁਖ ਲਹੋ, ਤੇ ਗੁਰੂ ਦੇ ਸਿੱਖਾਂ ਦੀ ਵੀ ਸੇਵਾ ਕਰੀ, ਇਸ ਤਰ੍ਹਾਂ ਸੁਖ ਮਿਲੇਗਾ। ਸਤਿਗੁਰੂ ਦੇ ਸਨਮੁਖ ਰਹਿਣਾ ਮਨ ਕਰਕੇ ਹਰ ਵੇਲੇ, ਵੀ ਗੁਰੂ ਜੀ ਜੋ ਤੁਸਾਂ ਨੇ ਕਿਰਪਾ ਕੀਤੀ ਹੈ ਮੈਂ ਉਹਨੂੰ ਆਪਣੇ ਜੀਵਨ ਵਿੱਚ ਮੈਨੂੰ ਹੰਢਾਉਣ ਦਾ ਬਲ ਬਖਸ਼ੋ। ਕਹਿ ਲੱਗੇ ਫਿਰ ਸਿੱਖਾਂ ਦੀ ਵੀ ਸੇਵਾ ਕਰੀ, ਕਿਉਂਕਿ ਉਹਨਾਂ ਤੇ ਵੀ ਗੁਰੂ ਖੁਸ਼ ਹੈ, ਤਾਂ ਹੀ ਉਹਨਾਂ ਨੂੰ ਸਿੱਖੀ ਦੀ ਦਾਤ ਬਖਸ਼ੀ ਹੈ। ਉਹਨਾਂ ਦੀ ਵੀ ਸੇਵਾ ਕਰਨੀ, ਉਹਨਾਂ ਨਾਲ ਪਿਆਰ ਕਰਨਾ, ਉਹਨਾਂ ਦਾ ਸਤਿਕਾਰ ਕਰਨਾ, ਮੰਝ ਇਹ ਵੀ ਤੇਰੇ ਜੀਵਨ ਦਾ ਅੰਗ ਬਣਨਾ ਚਾਹੀਦਾ। ਬਾਣੀ ਪੜ੍ਹੋ ਗੁਰੂ ਕੇ ਸਵਾਰਿਓ, ਕਿੰਨਾ ਗੁਰੂ ਸਾਹਿਬ ਸਿੱਖ ਨਾਲ ਪਿਆਰ ਕਰਦੇ ਨੇ। ਸ਼ਬਦ ਕੋਈ ਵਰਤ ਲਓ, ਸਾਧੂ ਵਰਤ ਲਓ, ਸੰਤ ਵਰਤ ਲਓ, ਗੁਰਸਿੱਖ ਵਰਤ ਲਓ, ਗੁਰਮੁਖ ਵਰਤ ਲਵੋ, ਇਹ ਉਸ ਸ਼ਖਸੀਅਤ ਦਾ ਨਾਮ ਹੈ। ਇਹ ਸਾਰੇ ਸ਼ਬਦ ਉਸ ਸ਼ਖਸੀਅਤ ਦੀ ਵਿਆਖਿਆ ਕਰਦੇ ਨੇ ਜਿਸ ਸ਼ਖਸੀਅਤ ਤੇ ਗੁਰੂ ਰੀਝ ਗਿਆ, ਖੁਸ਼ ਹੋ ਗਿਆ, ਪ੍ਰਸੰਨ ਹੋ ਗਿਆ। ਔਰ ਗੁਰੂ ਸਾਹਿਬ ਕਿੰਨਾ ਪਿਆਰ ਕਰਦੇ ਨੇ, ਕਿੰਨਾ ਆਦਰ ਕਰਦੇ ਨੇ। ਉਹ ਕਹਿੰਦੇ ਨੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਏ। ਮਾਲਕਾ ਜੇ ਤੂੰ ਪ੍ਰਸੰਨ ਖੁਸ਼ ਹੈ, ਕਿਰਪਾ ਕਰ ਮੈਨੂੰ ਗੁਰਸਿੱਖਾਂ ਦੀ ਧੂੜ ਬਖਸ਼। ਅਸੀਂ ਪਾਪੀ ਵੀ ਗਤ ਪ੍ਰਾਪਤ ਕਰ ਲਈਏ। ਏਡਾ ਗੁਰੂ ਦੇ ਸਿੱਖਾਂ ਨੂੰ ਸਤਿਗੁਰੂ ਜੀ ਨੇ ਅਦਬ ਪਿਆਰ ਦਿੱਤਾ, ਸਤਿਕਾਰ ਦਿੱਤਾ, ਉਹੀ ਬਚਨ ਇਤਿਹਾਸ ਵਿੱਚ ਭਾਈ ਮੰਝ ਨੂੰ ਕਹਿੰਦੇ ਨੇ ਮੰਝ, ਸੇਵੋ ਸਿੱਖਣ ਕੋ ਸੁਖ ਲਓ, ਰੋਜ ਸਿੱਖਾਂ ਦੀ ਸੇਵਾ ਕਰੇ ਗੁਰੂ ਦੇ ਸਨਮੁਖ ਰਹੀ, ਇਸ ਤਰ੍ਹਾਂ ਸੁਖ ਪ੍ਰਾਪਤ ਹੋਵੇਗਾ।
ਅੰਤ ਹੈ ਕਰਨ ਸ਼ੁੱਧ ਹੋਏ ਜਾਏ, ਆਤਮ ਗਿਆਨ ਹਿਰਦੈ ਮੋਹ ਪਾਏ।
ਕਹਿਣਗੇ ਤੇਰਾ ਅੰਤ ਹੈ ਕਰਨ ਜਿਹੜਾ ਉਹ ਸ਼ੁੱਧ ਹੋ ਜਾਏਗਾ। ਮਨ ਬੁੱਧ ਚਿੱਤ ਅਹੰਕਾਰ, ਇਸ ਸਾਰੇ ਨੂੰ ਕਹਿੰਦੇ ਨੇ ਅੰਤਸ਼ ਕਰਨ। ਕਹਿਣਗੇ ਤੇਰਾ ਮਨ ਵੀ ਪਵਿੱਤਰ ਹੋਵੇਗਾ, ਤੇਰੀ ਬੁੱਧ ਵੀ ਪਵਿੱਤਰ ਹੋਵੇਗੀ, ਤੇਰਾ ਚਿੱਤ ਵੀ ਮਾੜੀ ਚਿਤਵਨੀ ਨਹੀਂ ਚਿਤਵੇਗਾ, ਅਹੰਕਾਰ ਤੇਰੇ ਵਿੱਚ ਬਿਲਕੁਲ ਨਹੀਂ ਰਹੇਗਾ। ਜਦੋਂ ਸਤਨਾਮ ਦਾ ਸਿਮਰਨ ਕਰੋਗੇ, ਕਹਿਣਗੇ ਤੇਰਾ ਅੰਤ ਕਰਨ ਜਿਹੜਾ ਹੈ ਉਹ ਬਿਲਕੁਲ ਸ਼ੁੱਧ ਹੋ ਜਾਏਗਾ। ਅੰਤ ਕਰਨ ਸ਼ੁੱਧ ਹੋਏ ਜਾਏ, ਤੇ ਜਦੋਂ ਅੰਤ ਕਰਨ ਸ਼ੁੱਧ ਹੋ ਗਿਆ, ਫਿਰ ਕਹਿੰਦੇ ਨੇ ਆਤਮ ਗਿਆਨ ਹਿਰਦੇ ਮਹਿ ਪਾਏ। ਆਤਮਕ ਗਿਆਨ ਜਿਹੜਾ ਕਹਿੰਦੇ ਤੈਨੂੰ ਹਿਰਦੇ ਵਿੱਚ ਆ ਜਾਏਗਾ, ਆਤਮਕ ਗਿਆਨ ਤੈਨੂੰ ਮਿਲ ਜਾਏਗਾ। ਕਿਵੇਂ ਇਹ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ, ਇਹ ਗੁਰੂ ਸਾਹਿਬ ਇਤਿਹਾਸ ਵਿੱਚ ਦੱਸਦੇ ਨੇ। ਬਾਣੀ ਪੜ੍ਹੋ, ਬਾਣੀ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ। ਉਹ ਕਹਿੰਦੇ ਵੀ ਜਦੋਂ ਅੰਦਰ ਮਾਲਕ ਕਿਰਪਾ ਕਰਦਾ ਤੇ ਕਿਵੇਂ ਕਿਵੇਂ ਕਿਰਪਾ ਕਰਦਾ, ਉਹਨਾਂ ਨੇ ਵਚਨ ਕੀਤਾ। ਉਹ ਕਹਿੰਦੇ ਦੇਖੋ ਭਾਈ, ਗਿਆਨ ਕੀ ਆਈ ਆਂਧੀ। ਆਂਧੀ ਦਾ ਮਤਲਬ ਹੈ, ਹਿੰਦੀ ਦਾ ਸ਼ਬਦ ਹੈ, ਇਹਦਾ ਮਤਲਬ ਹੈ ਹਨੇਰੀ। ਦੇਖੋ ਭਾਈ, ਗਿਆਨ ਕੀ ਆਈ ਆਂਧੀ। ਐ ਭਾਈ ਵੇਖੋ, ਗਿਆਨ ਦੀ ਹਨੇਰੀ ਮੇਰੇ ਅੰਦਰ ਆ ਗਈ ਜੀ, ਮਾਲਕ ਨੇ ਕਿਰਪਾ ਕੀਤੀ। ਸਭੇ ਉਡਾਨੀ ਭ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ। ਕਹਿਣ ਲੱਗੇ ਮੇਰੀ ਜਿਹੜੀ ਆ ਛੰਨ ਬੰਨੀ ਸੀ ਨਾ, ਭਰਮ ਦੀ ਟਾਟੀ ਸਾਰੀ ਉੱਡ ਗਈ, ਮਾਇਆ ਦੀ ਬੰਨੀ ਛੰਨ ਜਿਹੜੀ ਅੰਦਰ ਸੀ ਉਹ ਸਭ ਉੱਡ ਗਈ। ਦੁਚਿੱਤੇ ਕੀ ਦੋ ਥੂਨ ਗਿਰਾਨੀ, ਦੁਬਦਾ ਦੀਆਂ ਦੋ ਥੰਮੀਆਂ ਸਨ ਜਿਹੜੀਆਂ, ਗਿਆਨ ਦੀ ਹਨੇਰੀ ਆਉਣ ਨਾਲ ਉਹ ਵੀ ਉੱਡ ਗਈਆਂ। ਕਹਿਣ ਤੋਂ ਭਾਵ ਦੁਬਦਾ ਵੀ ਖਤਮ ਹੋ ਗਈ। ਦੁਚਿੱਤੇ ਕੀ ਜੋ ਥੂਨ ਗਿਰਾਨੀ, ਮੋਹ ਬਲੈਂਡਾ ਟੂਟਾ। ਬਲੈਂਡਾ ਕਹਿੰਦੇ ਨੇ ਸ਼ਤੀਰ ਨੂੰ, ਜਿਹੜਾ ਉਸ ਦੁਬਦਾ ਦੀਆਂ ਥੰਮੀਆਂ ਦੇ ਉੱਤੇ ਮੋਹ ਦਾ ਸ਼ਤੀਰ ਦਿੱਤਾ ਹੋਇਆ ਸੀ, ਮੈਂ ਜਿਹੜਾ ਮੈਂ ਛੰਨ ਬਣਾਈ ਸੀ, ਘਰ ਬਣਾਇਆ ਸੀ, ਉਹ ਅੰਧੇਰੀ ਨਾਲ ਉੱਡ ਗਿਆ। ਦੁਚਿੱਤੇ ਕੀ ਦੋ ਥੂਨ ਗਿਰਾਨੀ, ਮੋਹ ਬਲੈਂਡਾ ਟੂਟਾ। ਤ੍ਰਿਸ਼ਨਾ ਸ਼ਾਨ ਭਰੀ, ਧਾਰੇ ਉੱਪਰ ਦੁਰਮਤ ਭਾਂਡਾ ਫੂਟਾ। ਕਹਿ ਲੱਗੇ ਤ੍ਰਿਸ਼ਨਾ ਦੀ ਛੰਨ ਜਿਹੜੀ ਪਾਈ ਸੀ ਉਸ ਹਨੇਰੀ ਦੇ ਨਾਲ, ਗਿਆਨ ਦੀ ਹਨੇਰੀ ਨਾਲ ਥੱਲੇ ਡਿੱਗ ਪਈ, ਤੇ ਥੱਲੇ ਪਿਆ ਸੀ ਭੈੜੀ ਮੱਤ ਦਾ ਭਾਂਡਾ, ਛੰਨ ਡਿੱਗਦਿਆਂ ਸਾਲੋ ਵੀ ਟੁੱਟ ਗਏ। ਫਿਰ ਕਹਿੰਦੇ ਨੇ ਅੱਗੇ, ਆ ਜਦੋਂ ਸਾਰਾ ਕੁਝ ਖਤਮ ਹੋਇਆ ਨਾ, ਜਿਹਨੂੰ ਗੁਰੂ ਸਾਹਿਬ ਜੀ ਨੇ ਪਹਿਲਾਂ ਭਾਈ ਮੰਝ ਨੂੰ ਕਿਹਾ ਸਭ ਕੁਝ ਤੇਰਾ ਖਤਮ ਹੋਣਾ, ਉਹਦਾ ਅੰਦਰਲੇ ਅਰਥ ਜਦੋਂ ਇਹ ਸਾਰਾ ਕੁਝ ਖਤਮ ਹੋਇਆ, ਫਿਰ ਕਹਿੰਦੇ ਆਂਧੀ ਪਾਤਸ਼ਾਹ ਜੋ ਜਲ ਬਰਖਾ, ਅੰਧੇਰੀ ਤੋਂ ਬਾਅਦ ਮੀਂਹ ਆ ਗਈ। ਗੁਰੂ ਦੇ ਨੇ ਗਿਆਨ ਦੀ ਅੰਧੇਰੀ ਨਾਲ ਸਭ ਕੁਝ ਮੋਹ ਦੁਬਦਾ ਭਰਮ ਦੁਰਮਤ ਮਤ ਸਾਰੀ ਦੂਰ ਕਰ ਦਿੱਤੇ। ਫਿਰ ਕਹਿੰਦੇ ਨੇ ਅੰਮ੍ਰਿਤ ਨਾਮ ਦਾ ਮੀਂਹ ਪਿਆ। ਆਂਧੀ ਪਾਤਸ਼ਾਹ ਜੋ ਨਾਲ ਜਲ ਬਰਖਾ, ਭਗਤ ਜੀ ਕਹਿੰਦੇ ਤੈਂ ਤੇਰਾ ਜਨ ਭੀਨਾ, ਮਾਲਕਾ ਉਸ ਬਰਸਾਤ ਨਾਲ ਤੇਰਾ ਸੇਵਕ ਭਿੱਜ ਗਿਆ। ਛੰਨ ਤੇ ਟੁੱਟ ਗਈ, ਪਰ ਜਿਹੜੀਆਂ ਕਣੀਆਂ ਪਈਆਂ ਨੇ ਬੜੀਆਂ ਸੀਤਲ, ਮੇਰਾ ਅੰਦਰ ਬਾਹਰ ਲਵਰੇਜ਼ ਹੋ ਗਿਆ। ਫਿਰ ਕਹਿੰਦੇ ਉਸ ਤੋਂ ਬਾਅਦ ਸੂਰਜ ਚੜਿਆ, ਅੰਧੇਰੀ ਆਈ, ਮੀਂਹ ਆਇਆ, ਫਿਰ ਸੂਰਜ ਚੜਿਆ। ਆਂਧੀ ਪਾਛੇ ਜੋ ਜਲ ਬਰਖਾ, ਤੇ ਤੇਰਾ ਜਨ ਭੀਨਾ, ਕਹੇ ਕਬੀਰ ਮਨ ਭਇਆ ਪ੍ਰਗਾਸਾ। ਮੇਰੇ ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ। ਕਿਵੇਂ? ਉਦੇ ਭਾਨ ਜਬ ਚੀਨਾ, ਜਦੋਂ ਮੈਂ ਹਿਰਦੇ ਵਿੱਚ ਗਿਆਨ ਦਾ, ਗੁਰੂ ਦੀ ਮਿਹਰ ਦਾ, ਆਤਮਕ ਚਾਨਣ ਦਾ ਸੂਰਜ ਚੜਿਆ ਵੇਖ ਲਿਆ, ਮੇਰੇ ਅੰਦਰ ਆਤਮਕ ਚਾਨਣ ਹੋ ਗਿਆ। ਗੁਰੂ ਨੇ ਸਾਰਾ ਕੁਝ ਮੇਰਾ ਅੰਦਰਲਾ ਬਦਲ ਦਿੱਤਾ, ਜਿਹਨੂੰ ਮੈਂ ਸਮਝਦਾ ਸਾਂ ਸਭ ਕੁਝ ਆਹ ਮੇਰਾ, ਗੁਰੂ ਨੇ ਕਿਹਾ ਨਹੀਂ ਇਹ ਤੇਰਾ ਨਹੀਂ, ਹੁਣ ਆਹ ਤੇਰਾ ਜਿਹੜਾ ਅਸਲੀ ਹੈ। ਉਹ ਗੁਰੂ ਕੇ ਸਵਾਰੋ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਸਿਧਾਂਤ ਸਮਝਾਉਂਦੇ ਨੇ। ਕਹਿਣ ਲੱਗੇ ਮੰਝ, ਅੰਤ ਕਰਨ ਸ਼ੁੱਧ ਹੋਏ ਜਾਏ, तेरा अंतःकरण शुद्ध हो जाएगा, आत्म ज्ञान हृदय में पाए, आत्मक ज्ञान जेड़ा तेनु हृदय विच मिल जाएगा।
अंत समय मह बंद निकंद मुक्त होए कर मिलो आनंद।
कहनगे इस सतनाम नु जपण दे नाल पंज पता होर की होवेगा। अंत समय ने बंद निकंद अंत वेले सारिया फाइया नु सत नाम दा मंत्र जेड़ा कट देवेगा। ए नाम जपिया होया सारिया फाइया नु कट देवेगा। मुक्त होए कर मिलो आनंद। कहनगे मुक्त हो जांदा जीव जपण वाला ते आनंद दे विच आखर नु समा जांदा है।
सिमरन करन लगे सत नामू कितक दिवस मह पहुंचे तामू।
गुरु के सवार हो केंद्र भाई मंझ ने सतगुरु गुरु अर्जन देव महाराज सचे पातशाह जी दा ए बचन सुनिया ते बचन सुन के ओ सिमरन करन लग पे। भी गल ता यही है, सिरे दी गल ता यही है, सिमरन करन लग पे। कई दिन रह के सिमरन कीता, कईयां दिनां तो बाद फिर भाई मंझ सिमरन करदिया करदिया सत नाम दा अपने घर वापस मुड़िया है।
गुर को कहियो होन पुन लाग्यो सर्ब समाज नाश होवे भाग्यो।
गुरु के सवारो बस जेड़ा हुण गुरु साहिब ने बचन पहला कह सन ना ओ हुण सारे शुरू हो गए। जदों भाई मंझ ए सारा कुछ कर लगा जेड़ा इहदे घर दा साजो समान सी कहिंदे सारा नाश होना खत्म होना शुरू हो गया। कोई भी घर जेड़ा साजो समान इहदा सी ओह हुण नहीं रिहा।
तुरंग महक धन भयो विनाश लगे शरीक करन उपहास।
कहिंदे इहदे घर घोड़े सन मझां सन ओ सारा ते धन सी सब नाश हो गया। ते शरीक कहन लगे ओ मंज ए तेनु श्राप लगा तू सखी सरवर दी समाध ढाई है। वेख लै ओदी पूजा करदा सा सारा कुछ मिलिया सी ते तू बन गया हुण गुरु का सिख। ते वेख लै ना मझां रहियां ने ना धन रहा है कुछ भी नहीं रहा। तू लै लै सिखी। ख्याल करियो गुरु के सारो अज भी कई बारी बंदा परपक ना होवे दृढ़ ना होवे इस गल नू मिण तोड़ के बाहर दियां स्थितियां नू मिण तोड़ के कहिंदा वी की फायदा होया। चार दिन दुख आ जाए कहिंदा मैनू तो इन्ना चिर हो गया गुरु घर जांदे आ बाणी पढ़दे आ मैनू दुख क्यों आया। जे कुछ होर नुकसान कोई बहरूनी हो जाए कहिंदा मैनू तां इह गल होणी नहीं सी चाहिए। पर नहीं गुरु के सवारो सतगुरु पातशाह महाराज कहिंदे सिखी बहुत उत्तम है। एदा उलामा जे कुछ बाहरों बिगड़दा ते एदा उलामा सिखी नू ना दे। पता नहीं गुरु ने तेनू की कुछ तेरे अंदर टिका दिता। खैर कहिंदे शरीक सारे उपहास कर लगे मखौल कर लगे भी मंझ ने अपना घर अपने हाथा नाल ही बर्बाद कर लिया है।
ग्राम नार नार सब तब कहयो पीर मारते सब किछ दहयो।
सारे जेड़े पिंड दे लोग सन जिन्ने पुरश इस्त्रियां सब ने कहा कहन लगे पीर दी मार तेनू पै गई मंझ तू दीवा बत्ती बंद कर दिता ओदी समाज तू ढा दिते पीर दी मार ऐसी पई है। इनू ता सतगुरां ने पहले ही सारा कुछ दस दिता सी पर उन्हां नू इह गल दा पता है नहीं। कह लगे पीर दी तेनू मार पई है सारा कुछ तां होया है।
गुर की सिखी जब ते लीना तब ते होयो सब किछ हीना।
कह लगे पिंड दे लोग कहिंदे ने सजना जिस दिन तो तू गुरु दी सिखी लई है ग्रहण कीती है उस दिन तो सब कुछ हीन हो गया। तेरे कोल अज कोई भी साजो समान घर विच नहीं रहा मान प्रतिष्ठा तेरी नहीं रहे।
सब ने मिल सो मंज समझायो पीर कोप कर सकल गवायो।
एक दिन सारे पिंड दे कठे होके आ गए ते सारे ने भाई मंझ जी नू समझाया। इउं समझ लो भी कमले सियाने नू समझान लगे ਸਾਰੇ ਇਕੱਠੇ ਹੋ ਕੇ ਆ ਗਏ ਤੇ ਕਹਿਣ ਲੱਗੇ ਮੰਜ ਆ ਸਾਰਾ ਕੁਝ ਜਿਹੜਾ ਹੋਇਆ ਨਾ ਇਹ ਪੀਰ ਦੇ ਕ੍ਰੋਧ ਕਰਕੇ ਪੀਰ ਦੇ ਪੀਰ ਦੀ ਕਰੋਪੀ ਕਰਕੇ ਹੋਇਆ ਹੈ।
ਗੁਰਸਿੱਖੀ ਤਾਜ ਪੁੰਨ ਕਰ ਜੋਰ ਬਖਸ਼ ਹੈ ਤੁਝ ਕੋ ਪੀਰ ਨਿਹੋਰ।
ਕਹਿਣ ਲੱਗੇ ਹੁਣ ਤੈਨੂੰ ਅਸੀਂ ਇੱਕ ਸਲਾਹ ਦਿੰਦੇ ਆ ਵੀ ਚੱਲ ਜੋ ਹੋਇਆ ਸੋ ਹੋਇਆ, ਹੁਣ ਤੂੰ ਇਸ ਤਰ੍ਹਾਂ ਕਰ ਵੀ ਗੁਰਸਿੱਖੀ ਨੂੰ ਛੱਡ। ਗੁਰਸਿੱਖੀ ਤਾਜ ਗੁਰਸਿੱਖੀ ਨੂੰ ਛੱਡ ਦੇ, ਪੁੰਨ ਕਰ ਜੋਰ, ਫਿਰ ਤੂੰ ਦੁਬਾਰਾ ਜਾ ਕੇ ਪੀਰ ਅੱਗੇ ਹੱਥ ਜੋੜ, ਸਮਾਧ ਬਣਾ ਉਹਦੀ, ਉਹਦੀ ਸਮਾਧ ਬਣਾ ਕੇ ਪਿਆਰ ਨਾਲ ਹੱਥ ਜੋੜ ਤੇ ਜਾ ਕੇ ਬੇਨਤੀ ਕਰ ਵੀ ਪੀਰ ਜੀ ਮੇਰੇ ਤੋਂ ਗਲਤੀ ਹੋ ਗਈ ਤੇ ਕਹਿੰਦੇ ਅਸੀਂ ਤੈਨੂੰ ਗਰੰਟੀ ਨਾਲ ਕਹਿੰਦੇ ਆ ਬਖਸ਼ੇ ਤੁਝ ਕੋ ਪੀਰ ਨੇ ਹੋਰ। ਕਹਿਣਗੇ ਤੈਨੂੰ ਦੁਬਾਰਾ ਮੁੜ ਕੇ ਆਉਂਦਿਆਂ ਵੇਖ ਕੇ ਨਾ ਪੀਰ ਤੈਨੂੰ ਬਖਸ਼ ਦੇਵੇਗਾ ਵੀ ਚੱਲ ਭੁੱਲ ਗਿਆ ਸੀ ਦੁਬਾਰਾ ਆ ਗਿਆ, ਇਹਦੀਆਂ ਗਾਵਾਂ ਮੱਝਾਂ ਫਿਰ ਮੋੜਦੇ ਨੇ। ਇਹ ਸਾਰੇ ਲੋਕ ਇਹਨੂੰ ਆ ਕੇ ਇਉਂ ਸਮਝਾਉਂਦੇ ਹਨ।
ਸੁਣਤ ਮੰਜ ਨੇ ਬਾਕ ਉਚਾਰੇ ਮੈਂ ਸਿੱਖ ਭਾ ਅਬ ਸਤ ਗੁਰਦੁਆਰੇ।
ਬੜੇ ਕਮਾਲ ਦੇ ਬੋਲ ਉਸ ਸਿੱਖ ਨੇ ਕਹਿ, ਦ੍ਰਿੜ ਕਿੱਡੀ ਦ੍ਰਿੜਤਾ। ਇਹ ਗੱਲ ਸੁਣ ਕੇ ਭਾਈ ਮੰਝ ਜੀ ਨੇ ਬਚਨ ਕਹਿਣ ਲੱਗੇ ਉਹ ਪਿੰਡ ਦੇ ਲੋਕੋ ਮੇਰੀ ਗੱਲ ਧਿਆਨ ਨਾਲ ਸੁਣ ਲਓ, ਮੈਂ ਸਿੱਖ ਪਾ ਅਬ ਸਤਿਗੁਰੂ ਦੁਆਰੇ, ਮੈਂ ਹੁਣ ਗੁਰੂ ਕੇ ਦੁਆਰੇ ਦਾ ਸਿੱਖ ਬਣ ਗਿਆ। ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਮੈਂ ਇਸ ਦੁਆਰੇ ਤੋਂ ਹੁਣ ਆਪਣਾ ਸੀਸ ਚੁੱਕਾਂ। ਮੈਂ ਗੁਰੂ ਨੂੰ ਸੀਸ ਭੇਟਾ ਕਰ ਦਿੱਤਾ, ਹੁਣ ਮੇਰੇ ਕੋਲ ਨਹੀਂ ਰਹਿ ਗਿਆ ਸਿਰ। ਇਸ ਤਰ੍ਹਾਂ ਦੇ ਬੋਲ ਕਹੇ,
ਹੋਰ ਪਦਾਰਥ ਕਾਮ ਨ ਮੇਰੇ ਲਿਓ ਮੁਕਤ ਹੋਏ ਅਣਦ ਕਨੇਰੇ।
ਭਾਈ ਮੰਝ ਕਹਿਣ ਲੱਗਿਆ ਤੇ ਝੂਠੇ ਪਦਾਰਥ ਨੇ ਮੱਝਾਂ ਗਾਵਾਂ, ਇਹ ਤੇ ਸੰਸਾਰ ਤੱਕ ਹੀ ਨੇ ਇਹ ਸਾਰੇ ਕੂੜੇ ਪਦਾਰਥ ਜਿਹੜੇ ਨੇ ਮੇਰੇ ਕਿਸੇ ਕੰਮ ਨਹੀਂ। ਮੈਂ ਕੇਵਲ ਮੁਕਤੀ ਪ੍ਰਾਪਤ ਕਰਨੀ ਹੈ, ਜੀਵਨ ਮੁਕਤ ਹੋਣਾ। ਲਿਓ ਮੁਕਤ ਹੋਏ ਆਨੰਦ ਕਨੇਰੇ, ਮੈਂ ਮੁਕਤ ਪ੍ਰਾਪਤ ਕਰਾਂਗਾ ਤੇ ਮੈਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ, ਇਸ ਕਰਕੇ ਮੈਂ ਇਸ ਰਸਤੇ ਤੇ ਚੱਲਿਆ ਹਾਂ।
ਗੁਰ ਤੇ ਹੀ ਅਬ ਸਭ ਕੁਛ ਹੋਈ ਪੀਰ ਮੀਰ ਸੋ ਕਾਮ ਨਾ ਕੋਈ।
ਭਾਈ ਮੰਝ ਸਾਹਿਬ ਕਹਿਣ ਲੱਗੇ ਵੀ ਮੈਨੂੰ ਗੁਰੂ ਤੋਂ ਹੀ ਹੁਣ ਸਾਰਾ ਕੁਝ ਪ੍ਰਾਪਤ ਕਰਨਾ, ਮੈਨੂੰ ਕਿਸੇ ਪੀਰ ਮੀਰ ਦੀ ਲੋੜ ਹੈ ਨਹੀਂ, ਨਾ ਮੈਂ ਆਪ ਝੁਕਾਂ, ਨਾ ਮੈਂ ਆਪ ਦੁਆਰਾ ਆਵਾਂ, ਤੇ ਨਾ ਮੈਂ ਕਿਸੇ ਆਪਣੇ ਜਿਹੜਾ ਮੇਰੀ ਗੱਲ ਮੰਨੇ ਉਹਨੂੰ ਇੱਧਰ ਆਉਣ ਦਿਆਂ। ਮੈਨੂੰ ਕੋਈ ਪੀਰ ਮੀਰ ਨਹੀਂ ਚਾਹੀਦਾ, ਕਿਸੇ ਨਾਲ ਮੇਰਾ ਕੋਈ ਕੰਮ ਨਹੀਂ, ਮੇਰਾ ਕੰਮ ਕੇਵਲ ਤੇ ਕੇਵਲ ਧੰਨ ਗੁਰੂ ਅਰਜਨ ਸਾਹਿਬ ਜੀ ਆਪ ਸਵਾਰਨ। ਗੁਰੂ ਕੇ ਸਵਾਰੂ ਐਡੀ ਵੱਡੀ ਦ੍ਰਿੜਤਾ, ਐਡਾ ਵੱਡਾ ਭਰੋਸਾ ਜਦੋਂ ਕਿਸੇ ਜਿਗਿਆਸੂ ਦੇ ਮਨ ਵਿੱਚ ਆਉਂਦਾ ਹੈ ਤਾਂ ਨਿਸੰਦੇਹ ਸਤਿਗੁਰੂ ਫਿਰ ਆਪ ਹੀ ਉਸ ਦੇ ਜੀਵਨ ਤੇ ਕਿਰਪਾ ਕਰਦੇ ਹਨ।
ਪੰਚ ਗ੍ਰਾਮ ਕੇ ਸੁਣ ਸਭ ਜਾਨੀ ਮੰਝ ਮਹਾਮੂਰਖ ਅਗਿਆਨੀ।
ਕਹਿਣਗੇ ਪਿੰਡ ਦੇ ਜਿਹੜੇ ਪੰਚ ਸਨ, ਸਿਆਣੇ ਲੋਕ ਸਨ, ਉਹਨਾਂ ਸਾਰਿਆਂ ਨੇ ਇਹ ਗੱਲ ਸੁਣ ਕੇ ਸਭ ਨੇ ਸਮਝ ਲਿਆ। ਜਦੋਂ ਭਾਈ ਮੰਝ ਦਾ ਜਵਾਬ ਸੁਣਿਆ ਨਾ ਉਹਨਾਂ ਨੇ, ਸਾਰੇ ਪਿੰਡ ਦੇ ਲੋਕਾਂ ਨੇ ਸਮਝ ਲਿਆ ਵੀ ਮੰਝ ਮੂਰਖ ਹੋ ਗਿਆ। ਚਲੋ ਧੰਨ ਤੇ ਗਿਆ, ਉਹਦਾ ਵੀ ਕਾਰਨ ਇਹ ਹੈ ਕਿ ਪੀਰ ਦੀ ਮਾਰ ਵੱਜੀ, ਇਹਦੀ ਮੱਤ ਵੀ ਗਈ ਉਹ ਵੀ ਪੀਰ ਕਰਕੇ, ਇਹਦੀ ਹੁਣ ਬੁੱਧੀ ਵੀ ਨਹੀਂ ਰਹਿ ਗਈ। ਕਹਿੰਦੇ ਇਹ ਤੇ ਅਗਿਆਨੀ ਬਣ ਗਿਆ, ਇਹ ਮੂਰਖ ਹੋ ਗਿਆ ਹੈ।
ਛੀਨ ਲੀਨ ਗ੍ਰਿਹੋ ਧਨ ਸਿਰਦਾਰੀ ਸਰਬ ਸ਼ਰੀਕਨ ਦੀਨ ਨਿਕਾਰੀ।
ਕਹਿਣ ਲੱਗੇ ਉਹਨਾਂ ਪੰਚਾਂ ਨੇ ਕੀ ਇਕੱਠਾ ਕੀ ਕਿਹਾ, ਕਿਉਂਕਿ ਇਹ ਚੌਧਰੀ ਸੀ, ਉਹਨਾਂ ਪੰਚਾਂ ਨੇ ਕਰਕੇ ਆਪਣੀ ਇਕੱਤਰਤਾ ਇਹਦਾ ਘਰ ਵੀ ਖੋਲਿਆ, ਇਹਦਾ ਧਨ ਵੀ ਜਿਹੜਾ ਥੋੜਾ ਸੀ ਉਹ ਵੀ ਖੋਲਿਆ, ਤੇ ਜਿਹੜੀ ਇਹਦੀ ਸਰਦਾਰੀ ਸੀ ਚੌਧਰ ਉਹ ਵੀ ਖੋਲੇ, ਸਾਰਾ ਕੁਝ ਖੋ ਕੇ ਸਰਬ ਸ਼ਰੀਕਣ ਦੀਨ ਨਕਾਰੇ, ਸਾਰੇ ਸ਼ਰੀਕ ਵੀ ਨਾਲ ਰਲ ਗਏ ਤੇ ਉਹਨਾਂ ਨੇ ਸਾਰਿਆਂ ਨੇ ਰਲ ਕੇ ਇਹਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ।
ਲੈ ਕਰ ਨਿਜ ਪ੍ਰਤ ਵਰਤਾ ਸੋ ਦਾਰਾ ਰਹਿਓ ਜਾਏ ਕਿਸ ਪੁਰੀ ਮਝਾਰਾ।
ਕਵੀ ਜੀ ਕਹਿੰਦੇ ਨੇ ਇਹ ਭਾਈ ਮੰਝ ਆਪਣੀ ਪਤੀ ਵਰਤਾ ਔਰਤ ਨੂੰ ਲੈ ਕੇ ਆਖਰ ਕਿਸੇ ਪਿੰਡ ਵਿੱਚ ਜਾ ਕੇ ਵੱਸ ਗਿਆ, ਹੋਰ ਪਿੰਡ ਵਿੱਚ ਚਲਾ ਗਿਆ। ਪਿੰਡ ਦੇ ਲੋਕਾਂ ਨੇ ਇਹਦੇ ਪਿੰਡ ਦੇ ਲੋਕਾਂ ਨੇ ਇਹਨੂੰ ਕੱਢ ਦਿੱਤਾ ਪਰ ਉਹ ਸਿੱਖੀ ਨਾਲ ਇੰਨਾ ਜੁੜਿਆ, ਗੁਰੂ ਦੇ ਚਰਨਾਂ ਨਾਲ ਪਿਆਰ ਕਰਦਾ, ਸਤਨਾਮ ਨੂੰ ਸਿਮਰਦਾ, ਪਰਵਾਹ ਨਹੀਂ ਕਿ ਮਾਲਕ ਦੇ ਚਰਨਾਂ ਨਾਲ ਹੀ ਜੁੜਨਾ, ਹੋਰ ਕੋਈ ਵੀ ਰਸਤਾ ਨਹੀਂ। ਇਸ ਤਰ੍ਹਾਂ ਭਾਈ ਮੰਝ ਸਿੱਖੀ ਨੂੰ ਕਮਾਣ ਲੱਗਾ। ਗੁਰੂ ਕਿਸਵਾਰੂ ਏਦੂ ਅੱਗੇ ਕਿਵੇਂ ਉਹ ਸਿੱਖੀ ਨੂੰ ਕਮਾਉਂਦਾ, ਕਿਵੇਂ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ, ਇਹ ਆਉਣ ਵਾਲੇ ਦੀਵਾਨਾਂ ਵਿੱਚ ਵਿਚਾਰਾਂਗੇ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਸਤਿਗੁਰੂ ਜੀ ਬਖਸ਼ਿਸ਼ ਕਰਨ, ਸੁਣੇ ਇਤਿਹਾਸ ਵਿੱਚੋਂ ਇਹ ਸਿੱਖਿਆ ਪ੍ਰਾਪਤ ਕਰਨੀ ਹੈ ਕਿ ਗੁਰੂ ਦੇ ਚਰਨਾਂ ਤੇ ਦ੍ਰਿੜਤਾ ਵਿਸ਼ਵਾਸ ਨਾਲ ਸਮਰਪਣ ਹੋ ਕੇ ਜੁੜਨਾ, ਔਰ ਭਾਵਨਾ ਨਾਲ ਸਮਰਪਿਤ ਹੋ ਕੇ ਜੁੜਨ ਨਾਲ ਹੀ ਦਾਤਾਂ ਮਿਲਦੀਆਂ ਨੇ। ਸਤਿਗੁਰੂ ਮਿਹਰ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਗਲਤੀਆਂ ਭੁੱਲਾਂ ਦੀ ਖਿਮਾ, ਪਿਆਰ ਸਹਿਤ ਗੁਰਫਤਿਹ ਦੀ ਸਾਂਝ ਪਾਓ ਜੀ। ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।